सहज सोभाए दर्शन परसे गुरु के जन्म मरण दुख जाए होवे सिफत खसम दी नूर अरसों कुर्स हो चटिए तुद डिठे सचे पातशाह मल जन्म जन्म दी कटिए सतनाम वाखे गुरु साखिब जियो ना हम कर्म ना धर्म सोच प्रभ गह पूजा आ पायो ना हम कर्म ना धर्म सोच प्रभ गह पूजा आ पायो पौ खंडन दुख पंजनो भगत वछल हर नायो अनाथ है नाथ कृपाल दीन समृद्ध संत ओटायो निर्गुनी आरे की बेनती देहो दर्श हर रायो नानक शरण तुहारी ठाकुर सेवक द्वारे आयो निर्गुण आरे की बेनती हो दर्श हर रायो नानक शरण तुहारी ठाकुर सेवक द्वारे आयो वाहिगुरु जी का खालसा वाहिगुरु जी की ਉਲਫਤ ਹੈ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਹਜ਼ੂਰ ਦੀ ਜਿਸ ਅਸ਼ਟਪਦੀ ਦੀ ਵਿਚਾਰ ਕੱਲ ਆਪਾਂ ਪ੍ਰਾਰੰਭ ਕੀਤੀ ਸੀ, ਇਸ ਪਵਿੱਤਰ ਅਸ਼ਟਪਦੀ ਦੇ ਜੋ ਤਿੰਨ ਪਦੇ ਨੇ ਉਹ ਕੱਲ ਵਿਚਾਰੇ ਜਾ ਚੁੱਕੇ ਸਨ। ਆਓ ਅੱਜ ਜੋ ਬਾਕੀ ਪੰਜ ਪਦੇ ਨੇ ਤੇ ਪੰਜ ਹੀ ਤੁਕਾਂ ਨੇ ਇਸ ਦੀ ਵਿਚਾਰ ਆਪਾਂ ਕਰ ਸਕੀਏ। ਕੱਲ ਵਿਚਾਰ ਦਾ ਇਹ ਪ੍ਰਕਰਨ ਸੀ ਕਿ ਗੁਰੂ ਪਰਮੇਸ਼ਵਰ ਉਸ ਦੇ ਨਾਮ ਨੂੰ ਜਪਦਿਆਂ ਅੰਦਰ ਦੇ ਭਰਮ ਚਲੇ ਗਏ ਤੇ ਮੈਂ ਅੰਤਰ ਆਤਮੇ ਸਾਰੇ ਸੁਖ ਪ੍ਰਾਪਤ ਕਰ ਲਏ। ਗੁਰੂ ਜੀ ਨੇ ਇਸ ਸੜਦੇ ਬਲਦੇ ਹੋਏ ਅੰਦਰ ਤੇ ਨਾਮ ਦਾ ਤਰੌਂਕਾ ਮਾਰ ਕੇ ਅੰਦਰ ਨੂੰ ਠੰਡਿਆ ਕਰ ਦਿੱਤਾ, ਅੰਦਰ ਦਾ ਹਨੇਰਾ ਮਿਟ ਗਿਆ, ਗੁਰੂ ਨੇ ਗਿਆਨ ਦਾ ਦੀਵਾ ਬਾਲ ਦਿੱਤਾ। ਹੈ ਬਿਖਮ ਭਵ ਸਾਗਰ, ਸੰਤ ਜਨਾਂ ਦੀ ਸੰਗਤ ਰੂਪ ਨਾਵ ਵਿੱਚ ਬੇੜੀ ਵਿੱਚ ਕਸ਼ਤੀ ਵਿੱਚ ਬੈਠ ਕੇ ਇਸ ਦੁਸ਼ਤਰ ਸਾਗਰ ਨੂੰ ਤਰ ਗਏ। ਇਸ ਤੋਂ ਅੱਗੇ ਜਿਹੜੇ ਅੱਜ ਪੰਜ ਪਦੇ ਹੋਰ ਨੇ ਇਹਨਾਂ ਸਾਰਿਆਂ ਦੀ ਵਿਚਾਰ ਦਾ ਸਿਰਫ ਇੱਕ ਕੇਂਦਰ ਧੁਰਾ ਹੋਵੇਗਾ ਕਿ ਸਮਰੱਥ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਅਰਦਾਸ, ਤੇ ਇਸ ਅਰਦਾਸ ਵਿੱਚ ਹਜ਼ੂਰ ਨੇ ਨਾ ਆਪਣੇ ਕਰਮ ਦਾ, ਨਾ ਧਰਮ ਦਾ, ਨਾ ਨੇਮ ਦਾ, ਨਾ ਸੁੱਚ ਦਾ, ਨਾ ਸੰਜਮ ਦਾ ਕਿਸੇ ਕਿਸਮ ਦਾ ਕੋਈ ਦਾਵਾ ਨਹੀਂ ਕੀਤਾ। ਸਗੋਂ ਕਹੋ ਨੇ ਹੇ ਪਾਰ ਬ੍ਰਹਮ ਪਰਮੇਸ਼ਵਰ, ਮੇਰੇ ਕੋਲ ਕਰਮ ਧਰਮ ਸੁੱਚ ਨੇਮ ਕੁਛ ਵੀ ਨਹੀਂ, ਤੁਸੀਂ ਤਰੁੱਠ ਕੇ ਮੇਰੀ ਬਾਂਹ ਪਕੜ ਕੇ ਮੈਨੂੰ ਆਪਣਾ ਬਣਾ ਲਿਆ, ਮੈਨੂੰ ਅਪਣਾ ਲਿਆ। ਫਿਰ ਅਖੀਰ ਤੇ ਬੇਨਤੀ ਕੀਤੀ, ਮੇਰੇ ਨਿਰਗੁਣਿਆਰੇ ਦੀ ਇਹ ਬੇਨਤੀ ਹੈ, ਆਪਣਾ ਦਰਸ਼ਨ ਬਖਸ਼ ਦਿਓ। ਕਿਉਂ ਸਵਾਮੀ, ਮੈਂ ਸੇਵਕ ਆਪ ਜੀ ਦੇ ਦੁਆਰ ਤੇ ਆ ਬੈਠਾ ਹਾਂ। ਆਓ ਸਾਧ ਸੰਗਤ ਜੀ, ਇਸ ਪਵਿੱਤਰ ਬਚਨ ਨੂੰ ਆਪ ਸੰਗਤ ਦੀ ਅਸੀਸ ਨਾਲ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਬਖਸ਼ੋ ਆਸੀਸ ਔਰ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਜਿੱਥੇ ਉਸ ਪਰਿਪੂਰਨ ਪਰਮੇਸ਼ਵਰ ਦੀ ਭਗਤੀ ਉਸ ਦੀ ਬੰਦਗੀ ਇਬਾਦਤ ਉਸ ਦੇ ਸਿਮਰਨ ਲਈ ਸਾਨੂੰ ਵਾਰ ਵਾਰ ਪ੍ਰੇਰਨਾ ਦਿੱਤੀ ਗਈ। ਉੱਥੇ ਇਸ ਕਮਾਈ ਦੇ ਨਾਲ ਨਾਲ ਇਸ ਤੋਂ ਉੱਚੀ ਇੱਕ ਗੱਲ ਹੋਰ ਦਰਸਾਈ ਗਈ ਕਿ ਕਮਾਈ ਨੂੰ ਕਦੀ ਆਪਣਾ ਹੱਕ ਨਾ ਜਾਣੀ। ਤੂੰ ਪਰਮਾਰਥ ਨੂੰ ਜੇ ਕਮਾਣਾ ਹੈ ਤੇ ਸਭ ਤੋਂ ਵੱਡੀ ਗੱਲ ਉਸ ਦੀ ਕਿਰਪਾ, ਉਸ ਦੀ ਨਦਰ, ਉਸ ਦੀ ਬਖਸ਼ਿਸ਼, ਉਸ ਦੀ ਮਿਹਰਬਾਨਗੀ, ਉਸ ਦਾ ਫਜ਼ਲ। ਤੇ ਜਦੋਂ ਉਸ ਦਾ ਫਜ਼ਲ, ਉਸ ਦੀ ਕਿਰਪਾ ਤੇਰੀ ਘਾਲਣਾ ਵਿੱਚ ਵਾਪਰੇ ਤੇ ਆਪਣੀ ਘਾਲਣਾ ਦਾ ਕਦੀ ਤੂੰ ਹੱਕ ਨਹੀਂ ਜਿਤਾਣਾ ਕਿ ਆਖਰ ਅਸੀਂ ਇੰਨੀ ਕਮਾਈ ਕੀਤੀ, ਇੰਨਾ ਜਪ ਤਪ ਕੀਤਾ। ਆਓ ਅਸੀਂ ਬਾਣੀ ਚ ਦੇਖੀਏ, ਕਿਸੇ ਵੀ ਚੀਜ਼ ਦਾ ਜੋ ਦਾਅਵਾ ਹੈ ਉਹ ਬੰਦੇ ਦੇ ਅੰਦਰ ਜਲਨ ਪੈਦਾ ਕਰੇਗਾ, ਸਾੜਾ ਪੈਦਾ ਕਰੇਗਾ, ਕਿਸੇ ਕਿਸਮ ਦੀ ਪਕੜ ਇਨਸਾਨ ਦੇ ਅੰਦਰ ਨੂੰ ਇੱਕ ਦਿਨ ਦੁਖੀ ਕਰੇਗੀ ਤੇ ਕਰਦੀ ਹੈ। ਹਜ਼ੂਰ ਨੇ ਕਿਹਾ ਜੇ ਅਸੀਂ ਸੰਸਾਰਕ ਤੌਰ ਤੇ ਕਿਸੇ ਚੀਜ਼ ਦੀ ਖੰਗਤਾ ਹੰਕਾਰ ਕਰਨੇ ਹੈ, ਮੰਨ ਲਿਆ ਜਾਏ ਕਿ ਧਨ ਹੈ, ਉਸ ਦਾ ਹੰਕਾਰ ਅਖੀਰ ਨੂੰ ਦੁੱਖ ਦਿੰਦਾ। ਹੰਕਾਰ ਤਾਂ ਇੱਕ ਬਿਰਤੀ ਹੈ ਅੰਦਰ ਦੀ, ਜਿਹੜੀ ਜਨਮ ਮਰਨ ਦਾ ਤਾਣਾ ਤਣਦੀ ਹੈ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਜਨਮ ਮਰਨ ਦਾ ਮੂਲ ਹੈ। ਹਉਮੈ ਵਿੱਚ ਜਗ ਉਪਜੈ ਪੁਰਖਾ ਸਿੱਧ ਗੋਸ਼ਟ। ਇਸ ਹੰਗਤਾ ਕਰਕੇ ਤਾਂ ਸਾਰਾ ਇਹ ਬਖੇੜਾ ਪਿਆ। ਜੇ ਧਨ ਦਾ, ਰਾਜ ਦਾ, ਭੂਮੀ ਦਾ ਇਹ ਹੰਕਾਰ ਬੰਦੇ ਦੇ ਲਈ ਖੁਆਰੀ ਪੈਦਾ ਕਰਦਾ ਹੈ ਤੇ ਫਿਰ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਦ੍ਰਿੜ ਕਰਕੇ ਰੱਖੀਏ ਕਿ ਸ਼ੁਭ ਕਰਮਾਂ ਦਾ, ਨੇਕ ਕਰਮਾਂ ਦਾ ਕੀਤੀ ਕੋਈ ਕਮਾਈ ਦਾ ਹੰਕਾਰ ਵੀ ਸਾਡੇ ਲਈ ਦੁੱਖ ਪੈਦਾ ਕਰੇਗਾ। ਹੰਕਾਰ ਨਾ ਆਵੇ। ਅੱਜ ਗੁਰੂ ਜੀ ਨੇ ਇਹ ਤਾਂ ਉਸ ਬੇਪਰਵਾਹ ਦੀ ਬੇਪਰਵਾਹੀ ਤੇ ਆਪਣਾ ਕੋਈ ਦਾਅਵਾ ਨਾ ਕਰਨਾ, ਇਹ ਸਾਨੂੰ ਅੱਜ ਦੀ ਅਸ਼ਟਪਦੀ ਦੇ ਪਦਿਆਂ ਵਿੱਚ ਸਮਝਾਇਆ। ਕਬੀਰ ਸਾਹਿਬ ਨੇ ਕਿਹਾ ਜਿਹੜੇ ਲੋਕ ਕਿਸੇ ਕਿਸਮ ਦਾ ਦਾਅਵਾ ਕਰਦੇ ਨੇ ਉਹਨਾਂ ਬੰਦਿਆਂ ਦੇ ਅੰਦਰ, ਦਾਅਵਾ ਕਰਨ ਵਾਲਿਆਂ ਦੇ ਅੰਦਰ ਸੜਦੇ ਨੇ। ਹਜ਼ੂਰ ਦਾ ਆ ਸ਼ਲੋਕ ਹੈ ਕਬੀਰ, ਦਾਅਵੈ ਦਾਜਨ ਹੋਤ ਹੈ। ਦਾਜਨ ਦਰ ਤੇ ਸੜਨਾ, ਤੇ ਦਾਅਵੈ ਦਾ ਅਖਰੀ ਅਰਥ ਹੈ ਹੱਕ ਜਿਤਾਉਣਾ, ਦਾਅਵਾ ਕਰਨਾ। ਜਿਹੜੇ ਲੋਕ ਦਾਅਵਾ ਕਰਦੇ ਨੇ ਉਹ ਦਾਜਨ ਖੋਦ ਦਾ ਅਰਥ, ਉਹ ਸੜਦੇ ਨੇ, ਉਹਨਾਂ ਦੇ ਅੰਦਰ ਜਲਨ ਹੈ, ਸ਼ਾਂਤੀ ਨਹੀਂ। ਕਿਉਂਕਿ ਜਿਸ ਚੀਜ਼ ਦਾ ਦਾਅਵਾ ਆਪਾਂ ਕਰਾਂਗੇ ਜੇ ਉਸ ਤੋਂ ਅੱਗੇ ਕੁਝ ਸਾਨੂੰ ਨਜ਼ਰ ਆਵੇਗਾ ਤੇ ਕੁਦਰਤੀ ਅੰਦਰ ਅੱਗ ਪੈਦਾ ਹੋਵੇਗੀ। ਕ੍ਰੋਧ ਦੀ ਅੱਗ ਕਹਿ ਲਈਏ, ਖੰਗਤਾ ਦੀ ਅੱਗ ਕਹਿ ਲਈਏ, ਮਤ ਸਰ ਈਰਖਾ ਦੀ ਅੱਗ ਕਹਿ ਲਈਏ, ਤੇ ਜੇ ਬੰਦਾ ਦਾਅਵਾ ਹੀ ਨਾ ਕਰੇ ਕਿ ਮੈਂ ਤਾਂ ਇਸ ਦੇ ਲਾਇਕ ਹੀ ਨਹੀਂ, ਅੰਤਰ ਆਤਮੇ ਤੋਂ ਮੰਨ ਜਾਏ ਵੀ ਜਿਹੜੀ ਮੇਰੇ ਵਿੱਚ ਕਿਰਪਾ ਜਾਂ ਜਿਹੜੀ ਖੇਡ ਵਾਪਰ ਰਹੀ ਹੈ ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਆਪਣੀ ਦਇਆ ਹੈ, ਮੇਰਾ ਕੋਈ ਦਾਅਵਾ ਨਹੀਂ, ਉਹ ਕਦੀ ਸੜੇਗਾ ਨਹੀਂ। ਸੜਦੇ ਉਹ ਨੇ ਜਿਹੜੇ ਹੱਕ ਜਮਾਉਂਦੇ ਨੇ, ਜਿਹੜੇ ਬੇਹੱਕ ਰਹਿ ਕੇ ਜ਼ਿੰਦਗੀ ਬਤੀਤ ਕਰਦੇ ਨੇ ਉਹ ਕਦੀ ਸੜਦੇ। ਉਹਨਾਂ ਨੂੰ ਪਤਾ ਹੈ ਕਿ ਜਿਹੜੀ ਦਾਤ ਮੈਨੂੰ ਦਿੱਤੀ ਹੈ ਇਹ ਪਰਮਾਤਮਾ ਕਿਸੇ ਹੋਰ ਨੂੰ ਵੀ ਦੇ ਸਕਦਾ ਹੈ। ਜਿਹੜੀ ਬਖਸ਼ਿਸ਼ ਮੇਰੀ ਝੋਲੀ ਚ ਪਾਈ ਹੈ ਮੈਂ ਪਕੜ ਕੇ ਕਾਂ, ਕੱਲਾ ਮੇਰਾ ਹੱਕ, ਇਹ ਮੇਰੀ ਅਗਿਆਨਤਾ ਹੈ, ਇਹ ਦਾਤ ਕਿਸੇ ਹੋਰ ਦੀ ਝੋਲੀ ਚ ਪੈ ਸਕਦੀ। ਪਹਿਲਾ ਨੁਕਤਾ ਤਾਂ ਇਹ ਆਪਾਂ ਬਾਣੀ ਵਿੱਚੋਂ ਦੇਖਣਾ ਕਿ ਕਬੀਰ ਦਾਅਵੈ ਦਾਜਨ ਹੋਤ ਹੈ, ਜਿਹੜਾ ਦਾਅਵਾ ਹੈ ਉਹ ਸਾੜਦਾ। ਨਿਰਦਾਅਵੈ ਰਹਿ ਨਿਸ਼ੰਕ, ਨਿਸ਼ੰਕ ਦਰ ਤੇ ਸ਼ੰਕਾ ਤੋਂ ਰਹਿਤ ਕੋਈ ਚਿੰਤਾ ਨਹੀਂ। ਜਿਸ ਬੰਦੇ ਨੇ ਦਾਅਵਾ ਨਹੀਂ ਕੀਤਾ ਉਹਨੂੰ ਕੋਈ ਚਿੰਤਾ ਨਹੀਂ, कोई उन्हें चोरा नहीं, क्योंकि उन्हें खाक नहीं जिताया, उन्हें कृपा मानी है। कबीर दाव है दाजन खोता है, निर्दाव है रह नसंक, जो जन निर्दाव है रह है, जेड़ा परमात्मा दा सेवक कदी दावा नहीं करता, सो गने इंद्र सो रंक, सो गने दर ते गिणदे इंद्र दा अखरी अर्थ आप जान दे, देवता जेड़ा इंद्र पदवी ते विराजमान है। जिस इंसान ने अपनी जिंदगी विच किसे भी गुण दा किसे भी चीज दा दावा नहीं कीता, ओ बंदा निशंक रहिंदा है, सड़दा नहीं। ओदे सामने जे इंद्र दा राज इंद्र दी पदवी आ जाए, ओ इंद्र वर्गे देवते नूं भी कंगाल समझदा जिस बंदे ने कदी दावा नहीं कीता। जो जन निर्दाव रहे सो गिना अंदर सो रंक, दावा नहीं उस दी कृपा जानिए। इथे मैं कुछ बेनतियां करनिया ने, सतगुरु गुरु नानक साहब जी दे अमोलक बचना नूं आधार बना के। हजूर पाक पटन गए ने ते बाबा फरीद साहब जी दी रचना आपां पढ़ने हां ते उहदे विचों कुछ शलोक ने कि अमृत वेला है, प्रभात वेला है ते भाई मरदाना ते हजूर दे पवित्र सरवणा विच इक आवाज पैंदी है। वो आवाज कहे कि रात कथूरी वंडी है, सुत्या मिले ना पाओ। शब्दां वल वो गा रहा बड़ी सुरीली आवाज विच प्रेम विच भिज के, रात कथूरी वंडी है, सुत्या मिले ना पाओ, जिन्ना नैन नींदरावले तिन्ना मिलन कुआओ। एदे अर्थ बड़े प्यारे ने, रात कथूरी वंडी है, एकांत है, शांति है, ते रात नूं कहिंदे ने परमात्मा दी इबादत दी सुगंधी वंडी जांदी है, परमात्मा दी भगती दी सुगंधी वंडी जांदी ते ए सुगंधी दा हिस्सा तां उहनां नूं मिलेगा जिहड़े जागदे ने, ते जिहड़े सुते ने सुतिया मिले ना पाओ। पाओ दा अखरी अर्थ ते हिस्सा है वैसे कि रात नूं कस्तूरी वंडी गई, एकांत है, बड़ी शांति ते इहदे विच कोई दो रावां नहीं, अत दा सुख जे। भावें अज असी बाहर दा वातावरण देखने हां इतना टिका नहीं, साडे शहरां विच साडे घरां विच अद्धी अद्धी रात तक असलियत है। टीवी चल रहे है, कई तरह के रंग तमाशे हो रहे ने, पर जेड़े परमात्मा की भगती भी जुड़े ने उन्हां नूं पुछ के देखो, एकांत रात की खामोशी उन्हां लई परमात्मा दियां गल्लां करन वास्ते परमात्मा नाल जुड़न लई कितनी कुछ सहायक हुंदी है। इहदा मतलब बाबा फरीद साहब रात सारी जा के इबादत भी जुड़दे ने, उस बंदगी उस इबादत उस तजर्बे विचों कह रहे ने दुनिया दे लोगो कि रात नूं परमात्मा दे नाम दी कस्तूरी वंडी जांदी है, खीसे उन्हां दे आउंदी है जिहड़े जागदे ने, जिहड़े सुते रह गए उन्हां नूं खीसा किवें मिलेगा। फरीदा रात कथूरी वाहगुरु रात कथूरी वंडी है, सुत्या मिले ना पाओ, जिन्ना नैन नींद रावले जिन्ना दिया अखां नूं नींद आ गई तिन्ना मिलन कुआओ, उन्हां नूं कदों किथे मिलेगी ओ दात, सुत्या मिले ना पाओ। हजूर ने सुनिया, फिर ध्यान दिया जी जिहड़ा नुकता सी अज विचारने कि बंदगी दा कमाई दा कर्म दा धर्म दा नेम दा सोच दा संयम दा किसे किस्म दा दावा नहीं करना, ओदी कृपा ते जीए। हजूर ने सुनिया ते नाल ही दूसरा सलोक उस गौण वाले ने अमृत वेले पढ़ दिता कि पहला पैर है फुलड़ा फल पी पछा रात। पहला पैर परमात्मा दी इबादत खिड़े खोए फुल दी तरह है, ते फल पी पछा रात ते जेड़ा पिछल रात है ए मानो पक्का होया रस नाल भरिया होया फल है, ਜੋ ਜਗਨ ਲਖਨ ਸੇ, ਜਿਹੜੇ ਜਾਗਦੇ ਨੇ ਉਹਨਾਂ ਨੂੰ ਮਿਲੇਗਾ। ਦੋਨੋਂ ਸਲੋਕ ਸਾਹਮਣੇ ਰੱਖ ਕੇ ਪੜ੍ਹੋ, ਜਿਨ੍ਹਾਂ ਨੈਣ ਨੀਂਦਰਾ ਵਲੇ ਤਿੰਨਾਂ ਮਿਲਣ ਕੁਆਓ। ਇੱਥੇ ਕਹਿਣ ਲੱਗੇ ਜੋ ਜਗਨ ਲਹਨ ਸੇ, ਜਿਹੜੇ ਜਾਗਦੇ ਨੇ ਉਹ ਪ੍ਰਾਪਤ ਕਰਨਗੇ ਸਾਈਂ ਦੇ ਕੋਲੋਂ ਦਾਤ, ਉਹ ਬਖਸ਼ਿਸ਼। ਜੋ ਜਗਨ ਲਖਨ ਸੇ ਸਾਈਂ ਕੰਨੋਂ ਦਾਤ। ਹਜ਼ੂਰ ਨੇ ਦੋਨੋਂ ਸ਼ਲੋਕ ਸੁਣੇ ਤੇ ਆਪਣੀ ਰਸਨਾ ਤੋਂ ਕਿਹਾ, ਮਰਦਾਨਿਆਂ ਇਹਦੇ ਚ ਕੋਈ ਸ਼ੱਕ ਨਹੀਂ, ਰਾਤ ਨੂੰ ਕਥੂਰੀ ਵੰਡੀ ਜਾਂਦੀ ਏ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪਹਿਲਾ ਪੈਰ ਫੁੱਲ ਹੈ ਤੇ ਪਿਛਲ ਪੈਰ ਕੀਤਾ ਹੋਇਆ ਫੁੱਲ ਬਣਿਆ ਹੋਇਆ ਫੁੱਲ ਫਲ ਬਣ ਜਾਂਦਾ। ਪਰ ਦੇਖ ਉਸ ਮਹਾਨ ਦਰਵੇਸ਼ ਨੇ, ਉਸ ਅੱਲਾਹ ਦੇ ਸਹਾਰੇ ਜੀਣ ਵਾਲੇ ਫਕੀਰ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਸਾਈਂ ਕੰਨੋ ਦਾਤ, ਇਹਦਾ ਮਤਲਬ ਕਿ ਜਿਹੜੇ ਜਾਗਣਗੇ ਉਹ ਸਾਈਂ ਕੋਲੋਂ ਦਾਤ ਲੈਣਗੇ। ਬਸ ਮਰਦਾਨਿਆਂ ਇਸ ਦਾਤ ਸੰਬੰਧ ਨੂੰ ਆਪਾਂ ਸਮਝ ਲਈਏ ਕਿ ਦਾਤ ਕਮਾਈ ਨਾਲ ਨਹੀਂ ਮਿਲਦੀ, ਦਾਤ ਹੱਕ ਜਤਾਇਆ ਨਹੀਂ ਮਿਲਦੀ, ਦਾਤ ਕਦੀ ਚਲਾਕੀਆਂ ਨਾਲ ਨਹੀਂ ਮਿਲਦੀ। ਦਾਤ ਤਾਂ ਦਾਤੇ ਦੇ ਖੱਤ ਵਿੱਚ ਆਈ ਹੋਈ ਬਖਸ਼ਿਸ਼ ਹੈ, ਉਹਦੀ ਮਰਜ਼ੀ ਏ ਕਿ ਕਿਸੇ ਸੁੱਤੇ ਨੂੰ ਜਗਾ ਕੇ ਦੇ ਦੇ, ਉਹਦੀ ਮਰਜ਼ੀ ਹੈ ਕਿ ਜਾਗਦੇ ਹੋਏ ਨੂੰ ਵਿਰਵਾ ਰਹਿਣ ਦੇ। ਦੇਖੋ ਅਸੀਂ ਗੱਲ ਸ਼ਬਦ ਦਾਤ ਤੇ ਹੈ, ਗੁਰੂ ਜੀ ਦੇ ਬਚਨ ਨੇ ਕਹਿਣ ਲੱਗੇ ਦਾਤੀ ਸਾਹਿਬ ਸੰਧੀਆਂ, ਦਾਤਾਂ ਤਾਂ ਸਾਹਿਬ ਦੀਆਂ ਨੇ। ਕਿਆ ਚੱਲੈ ਤਿਸ ਨਾਲ, ਕਿਆ ਚੱਲੈ ਦਾ ਅਰਥ ਜੇ ਇਹ ਕੀਤੇ ਜਾਣ ਕਿ ਦਾਤ ਦੇ ਨਾਲ ਜ਼ੋਰ ਚੱਲ ਸਕਦਾ, ਜਦੋਂ ਦਾਤ ਮਿਲਦੀ ਹੈ ਕੀ ਜ਼ੋਰ ਮਿਲ ਚੱਲਦਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸਾਂ ਕਿਆ ਚਾਰਾ। ਆ ਤੁਕ ਦੇ ਰੋਜ਼ ਅਸੀਂ ਪੜ੍ਹਨੇ ਆ, ਪਰਮਾਤਮਾ ਤੇਰੀ ਸਿਫਤਾਂ ਦੇ ਭੰਡਾਰੇ ਭਰੇ ਪਏ ਨੇ, ਤੇ ਜਿਸ ਨੂੰ ਤੁਸੀਂ ਦਾਤ ਦੇਣ ਲੱਗੇ ਹੋ, ਜੇ ਕੋਈ ਉਹਦੇ ਨਾਲ ਈਰਖਾਂ ਕਰਕੇ ਜਲਨ ਕਰਕੇ ਦਵੈਸ਼ ਕਰਕੇ ਕਹੇ ਕਿ ਮੈਂ ਇਹ ਦਾਤ ਖੋਹ ਕੇ ਲੈ ਲੈਣੀ ਹੈ, ਨਹੀਂ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਜਿਸ ਨੂੰ ਤੂੰ ਦੇਣ ਤੇ ਆ ਜਾਏ ਉਹਦੇ ਸਾਹਮਣੇ ਬੰਦੇ ਦਾ ਕੋਈ ਚਾਰਾ ਨਹੀਂ ਚੱਲਦਾ। ਕਿਉਂਕਿ ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਉਹਦੇ ਸਾਹਮਣੇ ਦਾਤ ਜ਼ੋਰ ਨਾਲ ਨਹੀਂ ਮਿਲਦੀ। ਇੱਥੇ ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ, ਆਪ ਥੋੜਾ ਜਿਹਾ ਟਿਕਾ ਹੋਰ ਬਣਾਓ। ਕਹਿਣ ਲੱਗੇ ਲਹਿਣੇ ਪਾਈ ਨਾਨਕੋਂ, ਇਹ ਵੀ ਤਾਂ ਦਾਤ ਹੈ। ਬਾਬਾ ਲਹਿਣਾ ਜੀ ਨੇ ਗੁਰੂ ਜੋਤ ਉਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਤੋਂ ਪਾਈ, ਤੇ ਦੇਖੋ ਉਹਨਾਂ ਨੇ ਜਿਹੜੀ ਬਖਸ਼ਿਸ਼ ਪਾਈ ਨਾ, ਬਖਸ਼ਿਸ਼ ਪਾ ਕੇ ਵੀ ਉਹਨਾਂ ਨੇ ਕਿਹਾ ਵੀ ਆਪਣਾ ਹੱਕ ਸੀ ਸਾਨੂੰ ਮਿਲੀ। ਗੁਰੂ ਅੰਗਦ ਸਾਹਿਬ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਕੁਝ ਜੋਗੀ ਕੁਝ ਸਿੱਧ ਜਿਨ੍ਹਾਂ ਨੇ ਹਜ਼ੂਰ ਬਾਬਾ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ, ਬਾਬਾ ਸਾਹਿਬ ਮੀਨਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਬੜਾ ਪਿਆਰਾ ਇਹ ਸ਼ਬਦ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ, ਜਿਨ੍ਹਾਂ ਨੇ ਦਰਸ਼ਨ ਕੀਤੇ ਸਨ, ਜਿਨ੍ਹਾਂ ਨਾਲ ਗੋਸ਼ਟੀਆਂ ਹੋਈਆਂ ਸਨ, ਤੇ ਜਿਨ੍ਹਾਂ ਨੂੰ ਸੱਚਮੁੱਚ ਮੇਰੇ ਦਾਤਾ ਜੀ ਨੇ ਅੰਦਰ ਦੇ ਅਮਿਓ ਰਸ ਦੀਆਂ ਬੂੰਦਾਂ ਚਖਾਈਆਂ ਸਨ ਤੇ ਮਗਨ ਸਨ। ਮਨ ਚ ਆਇਆ ਸੁਣਿਆ ਹੈ ਕਿ ਨਾਨਕ ਤਪਾ ਜੀ ਜਿਹਦੇ ਸਾਹਮਣੇ ਹਰ ਦੁਨੀਆਂ ਦੀ ਸ਼ਕਤੀ ਹਰ ਦੁਨੀਆਂ ਦਾ ਇਨਸਾਨ ਝੁਕਿਆ, ਸੁਣਿਆ ਉਹ ਇੱਕ ਗ੍ਰਿਸ਼ਤੀ ਅੱਗੇ ਝੁਕ ਗਏ, ਆਪਣੇ ਸੇਵਕ ਅੱਗੇ ਝੁਕੇ, ਤੇ ਬਾਣੀ ਨੇ ਸ਼ਬਦ ਕਹਿ ਵੀ ਕਿ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦ ਹੈ, ਚੇਲੇ ਅੱਗੇ ਝੁਕ ਗਏ। ਚਲੋ ਉਹਦੇ ਵਿੱਚ ਕਿਹੜੇ ਗੁਣ ਸਨ ਜਿਹਦੇ ਸਾਹਮਣੇ ਬਾਬਾ ਨਾਨਕ ਜੀ ਝੁਕ ਗਏ, ਉਹ ਇਕੱਠੇ ਹੋਏ ਤੇ ਤਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਗੁਰੂ ਅੰਗਦ ਸਾਹਿਬ ਦੇ ਕੋਲ ਖਡੂਰ ਸਾਹਿਬ ਆ ਗਏ। ਮੈਂ ਸਿਰਫ ਤੱਤ ਭਾਵ ਅੱਜ ਦਾ ਮਨ ਚ ਆਇਆ ਸੀ, ਦਾਅਵੇ ਨਹੀਂ, ਬਸ ਸ਼ੁਕਰਾਨੇ ਦੀਆਂ ਅਰਦਾਸਾਂ। ਉਹ ਹਜ਼ੂਰ ਦੇ ਕੋਲ ਖਡੂਰ ਆ ਗਏ ਤੇ ਖਡੂਰ ਸਾਹਿਬ ਉਹਨਾਂ ਨੇ ਆ ਕੇ ਹਜ਼ੂਰ ਦੇ ਦੀਦਾਰ ਪਾਏ ਤੇ ਮੱਥਾ ਟੇਕ ਕੇ ਉਹਨਾਂ ਪੁੱਛਿਆ ਕਿ ਧੰਨ ਗੁਰੂ ਅੰਗਦ ਸਾਹਿਬ, ਆਪ ਜੀ ਵਿੱਚ ਕਿਹੜੇ ਗੁਣ ਸਨ, ਕਿਹੜੀ ਤੁਹਾਡੀ ਕਮਾਈ ਸੀ ਜਿਸ ਗੁਣ ਔਰ ਕਮਾਈ ਕਰਕੇ ਬਾਬਾ ਗੁਰੂ ਨਾਨਕ ਸਾਹਿਬ ਆਪ ਤੇ ਰੀਝ ਪਏ, ਤੁਹਾਡੇ ਤੇ ਤਰੁੱਠ ਪਏ, ਇਹ ਦਾਤ ਕਿਹੜੀ ਕਮਾਈ ਨਾਲ ਲਈ? ਹਜ਼ੂਰ ਅੱਤ ਦੀ ਨਿਮਰਤਾ ਵਿੱਚ ਬੜੇ ਭਾਵਪੂਰਤ ਸ਼ਬਦ ਕਹਿ ਤੇ ਤੁਸੀਂ ਰੋਜ ਪੜ੍ਹਦੇ ਹੋ, ਕਹਿਣ ਲੱਗੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਕਹਿੰਦੇ ਨੇ ਭਾਈ ਸਿੱਧੋ, ਉਹ ਦਾਤ ਕੀ ਹੋਈ ਜਿਹੜੀ ਆਪਣੇ ਆਪ ਬੰਦਾ ਪ੍ਰਾਪਤ ਕਰ ਲੈ? ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਇਹਨੂੰ ਸਮਝਿਓ ਤੁਕ ਨੂੰ। ਰੋਜ ਆਸਾਂ ਕੀ ਵਾਰ ਵਿੱਚ ਪੜ੍ਹਨੇ ਆ ਗੁਰੂ ਅੰਗਦ ਸਾਹਿਬ ਦੇ ਬਚਨ। ਉਹ ਫਿਰ ਦਾਤ ਕਾਹੀ ਰਹਿ ਗਈ ਜਿਹੜੀ ਆਪਣੀ ਕਮਾਈ ਨਾਲ ਮਿਲ ਜਾਏ? ਜੇ ਆਪਣੀ ਕਮਾਈ ਨਾਲ ਦਾਤਾਂ ਮਿਲਦੀਆਂ ਤੇ ਹਰ ਬੰਦਾ ਦਾਤ ਨਾ ਲੈ ਜਾਂਦਾ? ਉਹ ਦਾਤ ਨਹੀਂ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਂ ਕਰਮਾਤ ਸਾਹਿਬ ਤੁੱਠੇ ਜੋ ਮਿਲੇ। ਕਹਿੰਦੇ ਨੇ ਉਹ ਅਜੀਬੋ ਗਰੀਬ ਕਰਾਮਾਤ ਅਲੌਕਿਕ ਸ਼ਕਤੀ ਹੈ ਜਿਹੜਾ ਸਾਹਿਬ ਤਰੁੱਟ ਪੈਂਦਾ ਤੇ ਤੁੱਟ ਕੇ ਝੋਲੀ ਚ ਪਾ ਦਿੰਦਾ। ਦਾਤਾਂ ਆਪਣੇ ਆਪ ਨਹੀਂ ਲਈਆਂ ਜਾਂਦੀਆਂ, ਦਾਤਾਂ ਤਾਂ ਕੇਵਲ ਉਹਦੀ ਤਰੁੱਟਤਾ ਵਿੱਚੋਂ, ਉਹਦੀ ਦਿਆਲਤਾ ਵਿੱਚੋਂ ਮਿਲਦੀਆਂ ਨੇ। ਜਦੋਂ ਦਿਆਲੂ ਹੁੰਦਾ ਨਾਨਕ ਸਾਂ ਕਰਮਾਤ ਸਾਹਿਬ ਤੁੱਠੇ ਜੋ ਮਿਲੇ, ਜੋ ਤਰੁੱਟ ਕੇ ਦੇਦਾ ਬਸ ਉਹੀ ਦਾਤ ਹੈ, ਆਪਸ ਤੇ ਜੋ ਪਾਈ ਹੈ ਉਹ ਦਾਤ ਨਹੀਂ। ਇਸ ਗੱਲ ਨੂੰ ਸਮਝੀਏ, ਜੇ ਕੋਈ ਇਹ ਬੰਦਾ ਸਮਝੇ ਮੈਂ ਆਪਣਾ ਨੇਮ ਆਪਣਾ ਧਰਮ ਮੈਂ ਇੰਨੀ ਸੇਵਾ ਕੀਤੀ ਤਾਂ ਦਾਤਾਂ ਮਿਲੀਆਂ, ਨਹੀਂ, ਦਾਤ ਨੂੰ ਹਮੇਸ਼ਾ ਤਰੁੱਟਤਾ ਸਮਝੋ, ਦਿਆਲਤਾ ਸਮਝੋ, ਕਿਰਪਾ ਸਮਝੋ, ਮਿਹਰ ਸਮਝੋ, ਕਿਉਂਕਿ ਦਾਤ ਆਪਣੀਆਂ ਕਮਾਈਆਂ ਨਾਲ ਨਹੀਂ ਮਿਲਦੀ। ਉੱਥੇ ਫਿਰ ਹਜ਼ੂਰ ਨੇ ਕੋਈ ਸ਼ਬਦ, ਇਤਿਹਾਸ ਦੇ ਨੇ ਉਹ ਸ਼ਬਦ ਕਹੇ, ਗੁਰੂ ਜੀ ਨੇ ਫੁਰਮਾਇਆ ਕਿ ਤੁਸੀਂ ਕਹਿ ਰਹੇ ਹੋ ਵੀ ਇਹ ਕਿਹੜੇ ਗੁਣ ਸਨ, ਤੁਹਾਡੇ ਤੇ ਰੀਝ ਪਏ, ਤੁਹਾਡਾ ਨਾਮ ਮਾਪਿਆਂ ਨੇ ਲੈਣਾ ਰੱਖਿਆ ਤੇ ਉਹ ਤੁਹਾਨੂੰ ਅੰਗਦ ਬਣਾ ਗਏ, ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਨ ਤਰੰਗ ਉਠਾਇਆ। ਭਾਈ ਗੁਰਦਾਸ, ਕਿਵੇਂ ਬਣਾਇਆ ਗੁਰੂ ਅੰਗਦ? ਕਹਿਣ ਲੱਗੇ ਜਿਵੇਂ ਗੰਗਾ ਦੀ ਲਹਿਰ ਵਿੱਚੋਂ ਤਰੰਗ ਉੱਠਦੀ ਏ, ਪਰ ਜਦੋਂ ਗੰਗਾ ਸ਼ਾਂਤ ਸੀ ਕਿਸੇ ਨੂੰ ਪਤਾ ਹੀ ਨਹੀਂ, ਇੱਕੋ ਦਮ ਲਹਿਰ ਉੱਠੀ ਤੇ ਲੋਕ ਦੇਖਣ ਲੱਗ ਪਏ ਗੰਗਾ ਦੇ ਪਾਣੀ ਵਿੱਚ ਤਰੰਗ। ਕਹਿੰਦੇ ਨੇ ਬਾਬਾ ਨਾਨਕ ਸਾਹਿਬ ਕਰਤਾਰਪੁਰ ਇਕੱਲੇ ਸਨ, ਪਰ ਜਦੋਂ ਇੱਕ ਤਰੰਗ ਉੱਠੀ ਉਸ ਤਰੰਗ ਦਾ ਨਾਮ ਸੀ ਲੈਣੇ ਤੋਂ ਬਣਿਆ ਅੰਗਦ। ਉੱਥੇ ਹਜ਼ੂਰ ਨੇ ਜਿਹੜੇ ਸ਼ਬਦ ਕਹੇ ਉਹ ਭਾਵਪੂਰਤ ਸਾਖੀ ਰੂਪ ਨੇ। ਕਹਿਣ ਲੱਗੇ ਸਿੱਧੋ ਤੁਸੀਂ ਸਿਆਣੇ ਹੋ, ਮੈਂ ਤੁਹਾਡੇ ਸਵਾਲ ਦਾ ਉੱਤਰ ਦੇਣਾ ਚਾਹੁੰਦਾ ਕਿ ਦਾਤ ਆਪਣੇ ਆਪ ਨਹੀਂ ਮਿਲਦੀ, ਦਾਤ ਬਖਸ਼ੀਸ਼ ਹੈ। ਉੱਥੇ ਉਦਾਹਰਣ ਦਿੱਤੀ, ਤੁਸੀਂ ਕਹਿ ਰਹੇ ਹੋ ਕਿ ਮੈਨੂੰ ਆਪਣਾ ਅੰਗ ਬਣਾ ਦਿੱਤਾ ਤੇ ਬਾਣੀ ਨੇ ਤਾਂ ਕਿਹਾ ਜੋਤ ਸਮਾਣੀ ਜੋਤ ਮੈਂ ਆਪ ਆਪੇ ਸੇਤੀ ਮਿਟ ਕੇ ਆਉਣ, ਪਰ ਮੈਂ ਤੁਹਾਨੂੰ ਦੱਸ ਦੇਵਾਂ ਆ ਚੋਲਾ, ਇਹ ਸਿੰਘਾਸਨ, ਇਹ ਅੰਮ੍ਰਿਤ ਬੋਲ, ਇਹ ਆਪਣੀ ਕਮਾਈ ਨਹੀਂ। ਕੀ ਹੈ ਮਹਾਰਾਜ? ਬੜੀ ਸੋਹਣੀ ਉਦਾਹਰਣ ਦਿੱਤੀ। ਕਹਿਣ ਲੱਗੇ ਇੱਕ ਬੱਚਾ ਜਿਹਨੂੰ ਚੱਲਣਾ ਵੀ ਨਹੀਂ ਆਉਂਦਾ, ਤੁਰਨਾ ਵੀ ਨਹੀਂ ਆਉਂਦਾ, ਉਹ ਰਿੜਦਾ ਹੋਇਆ ਕਿਤੇ ਚਿੱਕੜ ਦੇ ਵਿੱਚ ਗਿਰ ਗਿਆ, ਡਿੱਗ ਪਿਆ, ਚਿੱਕੜ ਵਿੱਚ ਭਰਾ ਹੋਇਆ, ਹੱਥ ਮਾਰਦਾ ਹੱਥ ਕਿਤੇ ਪੈਂਦਾ ਨਹੀਂ, ਪੈਰ ਦਲ ਦਲ ਵਿੱਚ ਹੋਰ ਧੱਸਦੇ ਨੇ, ਬਸ ਉਹਦੇ ਕੋਲ ਇੱਕ ਚੀਜ਼ ਹੈ, ਹੱਥ ਕੰਮ ਨਹੀਂ ਕਰਦੇ, ਪੈਰ ਧੱਸਦੇ ਪਏ ਨੇ। ਉਹਨੂੰ ਪਰਮਾਤਮਾ ਨੇ ਜ਼ਬਾਨ ਦਿੱਤੀ, ਉੱਚੀ ਉੱਚੀ ਪੁਕਾਰਨ ਲੱਗ ਪਿਆ, ਆਪਣੀ ਵੇਦਨਾ ਪ੍ਰਗਟ ਕਰਨ ਲੱਗਾ ਸ਼ਬਦਾਂ ਨਾਲ। ਰਾਹੀ ਲੰਘਦਾ ਪਿਆ, ਉਹਨੇ ਪੁਕਾਰ ਸੁਣੀ, ਉਹਦੇ ਬੱਚੇ ਦੀ ਵੇਦਨਾ ਭਰੇ ਸ਼ਬਦ ਸੁਣੇ ਤੇ ਉਸ ਦੀ ਪੁਕਾਰ ਸੁਣ ਕੇ ਉਸ ਦੇ ਪਾਸ ਗਏ। ਤੇ ਉਸ ਪਾਣੀ ਵਿੱਚ ਚਿੱਕੜ ਵਿੱਚ ਡੁੱਬੇ ਹੋਏ ਨੂੰ ਬਾਂਹ ਪਕੜੀ ਤੇ ਖਿੱਚ ਕੇ ਬਾਹਰ ਲੈ ਆਂਦਾ। ਭਰੇ ਹੋਏ ਦਾ ਇਸ਼ਨਾਨ ਕਰਾਇਆ, ਚਿੱਕੜ ਲਾ ਦਿੱਤਾ, ਮੈਲਾ ਉਤਾਰ ਦਿੱਤਾ। ਉਸ ਤੋਂ ਬਾਅਦ ਉਹਨੂੰ ਸਵੱਛ ਨਵੇਂ ਕੱਪੜੇ ਪਵਾ ਦਿੱਤੇ। ਜਦੋਂ ਬਸਤਰ ਪਹਿਰਾਏ, ਬੱਚੇ ਦੇ ਚਿਹਰੇ ਤੇ ਮੁਸਕਰਾਹਟ ਆਈ। ਉਹ ਰਾਈ ਇਹਨਾਂ ਕਿਰਪਾ ਦੇ ਘਰ ਵਿੱਚ ਆਇਆ ਕਿ ਜਿਸ ਮੰਜੇ ਤੇ ਆਪ ਬੈਠਾ ਸੀ ਉਸ ਬੱਚੇ ਨੂੰ ਵੀ ਉਸ ਮੰਜੇ ਤੇ ਆਪਣੀ ਗੋਦੀ ਵਿੱਚ ਬਿਠਾ ਲਿਆ। ਕਹਿੰਦੇ ਹੁਣ ਤੁਸੀਂ ਦੱਸੋ ਕਿ ਜਦੋਂ ਬੱਚਾ ਚਿੱਕੜ ਵਿੱਚ ਡੁੱਬਾ ਪੁਕਾਰ ਰਿਹਾ ਕਿ ਬੱਚੇ ਦੀ ਆਪਣੀ ਕਮਾਈ ਹੈ? ਇਹ ਤਾਂ ਸਿਰਫ ਉਹਦਾ ਤਰਸ ਹੈ ਜਿਹਨੇ ਲੰਘਦੇ ਹੋਏ ਨੇ ਉਹਦੀ ਪੁਕਾਰ ਸੁਣ ਲਈ। ਇਹ ਸਿਰਫ ਉਹਦੀ ਕਿਰਪਾਲਤਾ ਹੈ ਜਿਹਨੇ ਲੰਘਦੇ ਹੋਏ ਨੇ ਬਾਹੋਂ ਪਕੜ ਕੇ ਆਪਣੇ ਕੋਲ ਖਿੱਚ ਕੇ ਉਹਨੂੰ ਨਵਾ ਦਿੱਤਾ, ਉਹਦੇ ਵਸਤਰ ਕੀਮਤੀ ਪਾ ਦਿੱਤੇ, ਆਪਣੀ ਗੋਦੀ ਵਿੱਚ ਆਪਣੀ ਗੱਦੀ ਤੇ ਬਿਠਾ ਦਿੱਤਾ। ਬੱਚੇ ਦਾ ਗੁਣ ਨਹੀਂ, ਇਹ ਤਾਂ ਕਿਰਪਾਲਤਾ ਉਸ ਦੀ ਹੈ ਜਿਹਨੇ ਉਹਨੂੰ ਖਿੱਚ ਕੇ ਬਾਹਰ ਕੱਢਿਆ। ਕਹਿੰਦੇ ਤੁਸੀਂ ਪੁੱਛਦੇ ਪਏ ਹੋ ਗੁਣ? ਕਹਿੰਦੇ ਨੇ ਚਿੱਕੜ ਵਿੱਚ ਡੁੱਬੇ ਸਾਂ, ਤਨ ਗੁਰੂ ਨਾਨਕ ਸਾਹਿਬ ਤਰੁੱਟ ਪਏ, ਉਹਨਾਂ ਨੇ ਤਰੁੱਟ ਕੇ ਕਿਰਪਾ ਕੀਤੀ, ਸਾਨੂੰ ਡੁੱਬਿਆਂ ਹੋਇਆਂ ਦੀ ਬਾਂਹ ਪਕੜ ਕੇ ਧੂ ਕੇ ਪਾਣੀ ਵਿੱਚੋਂ ਬਾਹਰ ਕੱਢਿਆ, ਦਲਦਲ ਵਿੱਚੋਂ ਬਾਹਰ ਕੱਢ ਕੇ ਆਪਣੇ ਬਾਣੀ ਦੇ ਜਲ ਨਾਲ ਸਾਡੇ ਅੰਦਰ ਬਾਹਰ ਨੂੰ ਧੋ ਦਿੱਤਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਕੱਲਾ ਧੋਤਾ ਹੀ ਨਹੀਂ, ਤਰੁੱਠੇ ਤੇ ਤਰੁੱਟ ਕੇ ਆਪਣੇ ਸਿੰਘਾਸਨ ਤੇ ਬਿਠਾ ਦਿੱਤਾ। ਇਹਦੇ ਵਿੱਚ ਸਾਡੇ ਗੁਣ ਕੋਈ ਨਹੀਂ ਜੇ, ਇਹਦੇ ਵਿੱਚ ਪੂਰੀ ਦੀ ਪੂਰੀ ਕਿਰਪਾ ਧੰਨ ਗੁਰੂ ਨਾਨਕ ਸਾਹਿਬ ਦੀ ਹੈ, ਉਹਦੀ ਦਾਤ ਹੈ। ਤੇ ਫਿਰ ਦਿਆਤ ਦਾਲਤਾ ਵਿੱਚੋਂ ਮਿਲਦੀ ਏ, ਦਾਤ ਧੱਕੇ ਨਾਲ ਨਹੀਂ, ਸੱਚਮੁੱਚ ਸਿੱਧ ਚੋ ਗਏ। ਆਹ ਹੀ ਸਿੱਖੀ ਦਾ ਇੱਕ ਨੁਕਤਾ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਸਾਡੀ ਜ਼ਿੰਦਗੀ ਵਿੱਚ ਕਈ ਇਨਸਾਨ ਐਸੇ ਮਿਲਣਗੇ ਜਿਨ੍ਹਾਂ ਨੂੰ ਅਚਨਚੇਤ ਸਾਈਂ ਦੀ ਮਿਹਰ ਮਿਲਦੀ ਏ, ਸਾਰੀ ਜ਼ਿੰਦਗੀ ਦਾ ਕਾਂਟਾ ਬਦਲ ਜਾਂਦਾ ਹੈ। ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੀ ਸ਼ਬਦਾਵਲੀ, ਉਹਨਾਂ ਦੇ ਜੀਵਨ ਦੀ ਸ਼ੈਲੀ ਬਦਲ ਜਾਂਦੀ। ਕਈ ਵਾਰੀ ਬੰਦਾ ਫਿਰ ਸੋਚਦਾ, ਈਰਖਾ ਵਸ ਹੋਇਆ ਕਹਿਣ ਵੀ ਲੱਗ ਪੈਂਦਾ ਕਿ ਦੇਖੋ ਜੀ, ਇਹ ਕੱਲ ਇਹੋ ਜੀ ਜ਼ਿੰਦਗੀ ਜੀ ਰਿਹਾ ਸੀ, ਅੱਜ ਇਹ ਬੰਦਾ ਕਿੰਨੀਆਂ ਉੱਚੀਆਂ ਗੱਲਾਂ ਕਰਨ ਲੱਗ ਪਿਆ। ਈਰਖਾਵਸ ਸ਼ਬਦ ਵੀ ਲੋਕ ਵਰਤਦੇ ਨੇ ਕਿ 900 ਚੁੱਲ ਚੂਹੇ ਖਾਂ ਕੇ, 1200 ਚੂਹੇ ਖਾਂ ਕੇ ਬਿੱਲੀ ਖੱਜ ਨੂੰ ਚੱਲੀ, ਕਹਾਵਤਾਂ ਬਣਾਈਆਂ ਨੇ ਨਾ। ਪਰ ਚਲੋ ਸ਼ੁਕਰ ਕਰੋ, ਚੱਲ ਤਾਂ ਪਈ, ਤੁਰ ਤਾਂ ਪਈ। ਹੁਣ ਕਈ ਵਾਰੀ ਬੰਦੇ ਸ਼ਬਦ ਵਰਤਦੇ ਨੇ, ਮੈਂ ਇੱਕ ਕਵਿਤ ਆਪ ਜੀ ਦੇ ਸਾਹਮਣੇ ਰੱਖਣਾ ਭਾਈ ਸਾਹਿਬ ਦਾ, ਤੇ ਉਹਦੇ ਵਿੱਚੋਂ ਮੇਰਾ ਖਿਆਲ ਹਰ ਸਵਾਲ ਦਾ ਉੱਤਰ ਮਿਲ ਜਾਏਗਾ। ਕਹਿੰਦੇ ਨੇ ਜਦੋਂ ਪਰਮਾਤਮਾ ਕਿਸੇ ਤੇ ਤਰੁੱਠਦਾ ਹੈ, ਨਦਰ ਕਰਦਾ ਹੈ, ਉਹ ਇੰਨੀ ਬਖਸ਼ਿਸ਼ ਕਰਦਾ ਹੈ, ਕਈ ਤਾਂ ਉਹਦੀ ਬਖਸ਼ਿਸ਼ ਲਈ ਜਾਗਦੇ ਪਏ ਨੇ ਕਿ ਉਹਦੀ ਕਿਰਪਾ ਮਿਲਣੀ ਹੈ, ਜਾਗੋ। ਕਹਿੰਦੇ ਨੇ ਜਦੋਂ ਤਰੁੱਠਦਾ ਹੈ, ਜਾਗਦੇ ਜਿਹੜੇ ਨੇ ਉਹ ਕਈ ਕਈ ਸਾਲ ਅੰਮ੍ਰਿਤ ਵੇਲਾ ਸਾਂਭੀ ਜਾਂਦੇ ਨੇ। ਇਸ ਗੱਲ ਨੂੰ ਸੁਣ ਲਈਏ, ਪੱਲੇ ਕੁਛ ਨਹੀਂ ਪੈਂਦਾ। ਪਰ ਕਈ ਐਸੇ ਨੇ ਜਿਨ੍ਹਾਂ ਨੂੰ ਪਰਮਾਤਮਾ ਸੁੱਤਿਆਂ ਨੂੰ ਜਗਾ ਕੇ ਉਹਨਾਂ ਦੀ ਝੋਲੀ ਚ ਦਾਤ ਪਾ ਦਿੰਦਾ, ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ। ਭਾਈ ਸਾਹਿਬ ਦੇ ਬਚਨ ਨੇ, ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੈ ਜਾਏ, ਉਹਨਾਂ ਸੁੱਤਿਆਂ ਨੂੰ ਜਗਾ ਦਿੰਦਾ। ਜਾਗਤ ਬਿਹਾਵੈ ਤਾਂ ਇਹ ਜਾਏ ਨਾ ਬੁਲਾਵਈ। ਤੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਜਾਗਦਿਆਂ ਲੰਘਦੀ ਕਿ ਹੁਣ ਅਸੀਂ ਜਾਗਨੇ ਪਿਆ, ਅੱਜ ਕਿਰਪਾ ਹੋਈ, ਅੱਜ ਕਿਰਪਾ ਹੋਈ, ਅੱਜ ਮਿਹਰ ਹੋਈ, ਉਹਨਾਂ ਦੀ ਸਾਰੀ ਜ਼ਿੰਦਗੀ ਜਾਗਦਿਆਂ ਲੰਘ ਗਈ, ਉਹਨਾਂ ਨੂੰ ਬੁਲਾਇਆ ਨਹੀਂ। ਤੇ ਜਿਨ੍ਹਾਂ ਤੇ ਤਰੁੱਟ ਪਿਆ, ਉਹਨਾਂ ਸੁੱਤਿਆਂ ਨੂੰ ਜਗਾ ਕੇ ਆਪਣੀ ਬਖਸ਼ਿਸ਼ ਦੇ ਦਿੱਤੀ। ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੈ ਜਾਏ, ਜਾਗਤ ਬਿਹਾਵੈ ਤਾਂ ਇਹ ਜਾਏ ਨਾ ਬੁਲਾਵਈ। ਜੋਈ ਪ੍ਰਭ ਭਾਵੈ ਤਾਂ ਇਹ ਮਾਨਨ ਮਨਾਵੈ ਧਾਏ, ਸੇਵਕ ਸਰੂਪ ਸੇਵਾ ਕਰਤ ਨਾ ਭਾਵਈ। ਇਹ ਦੂਜੀ ਤੁਕ ਹੈ। ਜਿਹੜੇ ਪਰਮਾਤਮਾ ਨੂੰ ਭਾਗ ਹੈ, ਜਿਨ੍ਹਾਂ ਤੇ ਪਰਮਾਤਮਾ ਦਿਆਲੂ ਹੋ ਗਿਆ, ਉਹਨਾਂ ਹੰਕਾਰੀਆਂ ਦਾ ਮਾਣ ਵੀ ਖਤਮ ਕਰਕੇ ਉਹਨਾਂ ਨੂੰ ਮਨਾ ਲੈਂਦਾ, जोई प्रभ भावे ताहे मानन मनावे ताए, आ तुकां वल ध्यान देना। मानन मनावे ताए, ताए दर ते दौड़ के आप जाके हंकारी बंदे ने जिन्हां ते त्रुट पवे क्योंकि वह शौ नडड़ा बेपरवाह है। जिन्हां ते त्रुट पिया खजूर कहिंदे ने उन्हां हंकारियां नू अभिमानियां नू भी मना लैंदा है। ते जेड़े सेवक स्वरूप ने विचारे निम्रता च हाथ जोड़ी खलोते ने कहिंदे उहदा कोई पता नहीं, हाथ जोड़न वाला खाली रह जाए ते जिन्हें खत कदी जोड़े ने उन्हूं इहो जिहा खत जुड़ा जाए कि उहदे खत परत के खुलण ही ना। जो ही प्रभ भावे ताहे मानन मनावे ताहे सेवक स्वरूप सेवा करत न पावई। जो ही प्रभ भावे ताहे रीझ कै रिझावे, जेड़े ते त्रुट पवे रीझ जावे प्रसन्न हो जाए, उन्हां ते इन्नी बख्शीश कृपा कर दे रीझ के उन्हां दे अंदर बार भरपूर कर दिंदा रूखानियत नाल। जो ही प्रभ भावे ताहे रीझ कै रिझावे, आपां कांच कांच आवे ताहे पग ना लगावे। ते जेड़ा अपने आप नूं संकोच संकोच के पैर रखदा है, कई वारी ओ बंदे खाली रह जांदे ने, ते जिन्हां ते त्रुट पैंदा है उन्हां ते अपनी बख्शिश दा मीह वरसा दिंदा है। अखीर ते उन्हां कहा जोई प्रभ भावै ताहे सबै बन आवै। जेड़े परमात्मा नूं चंगे लग गए उन्हां दी हर गल ही परमात्मा नूं चंगी लगी। हसंदियां खैलंदियां पहनंदियां खावंदियां विचै होवै मुकत, जेड़े परमात्मा नूं पा गए। जो ही प्रभ भावै ताहे सबै बन आवै, ताकि महिमा अपार ना कहत बन आवै। जेड़े परमात्मा नूं चंगे लगे जिन्हां ते वाहिगुरु त्रुट पै, उन्हां दी महिमा इतनी अगाध बोधे भाई कोई भी इंसान अपनी रसना तो उन्हां दी महिमा नूं बयान नहीं कर सकता। इह उस दी दयालता है। भाई साहब कहिंदे ने उहदी किरपा, तन गुरु ग्रंथ साहिब कहिंदे ने जा तू तुसै मेहरवान अचिंत वसै मन माहे। जदों तुसी दयालु हो जाओ ते अचनचेत सेवक जगयासु दे हिरदे विच आप वस जांदे हो। जा तू तुसै मेहरवान नौनिद घर मैं पाहे, जिदे ते तेरा फजल तेरी मेहर तेरी नदर होगी, मेरे मालका उन्हूं नौ निधियां ए खजाने उहदे घर विच्चों मिल जांदे। जां तू तुसै मेहरवान अचिंत वसै मन माहे, जां तू तुसै मेहरवान नौ निध घर मैं पाहे, जां तू तुसै मेहरवान तां गुर का मंत्र कमाहे। जे तुसी दयालु हो जो मेहरवानगी विच आ जाओ ते तुहाडे गुर मंत्र दा अभ्यास भी उह करदा है, कमाई भी उह करदा है, सिमरन भी उह करदा है, बख्शिश भी उह लै रहा है। जां तू तुसै मेहरवान तां नानक सच समाहे, जिदे ते तुसी मेहरवान हो जो ओ बंदा सदीव काल लई सच विच समा जांदा है। हजूर अज मेहर पै करदे ने, कहिंदे ने उस दी नदर उस दी कृपा ओदी बख्शीश कह सब कुछ, जिदे ते ओ बख्शिश करदा है उन्हां डिग्गियां टठियां नूं भी अपने सीने नाल ला लैंदा है, ते बख्शिश विच कदी गुण औगण नहीं जे देखे जांदे। फिर मेरी बेनती समझियो, जे कोई कालना कर रहा है ते कालना भी ओदी बख्शीश है, कालना तो बाद ओनू फल दी प्राप्ति कोई फल भी ओदी बख्शीश है, ए उन्हें बिद बना दीती कि कालना तो बाद बख्शिश मिल जाए, क्योंकि ओदी बख्शिश नू कदी अपनी जिंदगी तो वख नहीं किया जा सकता। अज सतगुरु ने जेड़े ए पंज पदे रहिंदे सन ते पंज पदे एक एक तुक ने, पंज तुकां ने, ते इहदे अर्थ ते अर्थां ते थोड़ा जिहा आपां जरूर रुकना है। गुरु जी ने बख्शिश कीती, कहन लगे ना हम कर्म ना धर्म सोच, प्रभ गह पुजा आप आयो। कहिंदे ने मालक ना तां साडे कर्म चंगे ने, कर्म भी कोई नहीं, ना धर्म सोच, ना साडे कोल धर्म वाला कोई इखलाक ते सोचदार, ते ना साडे कोल कोई सुचमता। कोई बंदा चंगे कर्म करदा है, कोई बंदा धर्म कमांदा है, कोई इंसान सोच नेम संयम रखदा है, ना साडे कोल कर्म है, ना साडे कोल धर्म है, ना साडे कोल सोच संयमता है। प्रभ, प्रभु जी ने गह, गह दा अर्थ पकड़ना, पुजा, पुजा दा अर्थ बां, आ पायो दा अर्थ अपने बना लिया, अपने नाल जोड़ लिया। ना साडे कोल कर्मक है, ना साडे कोल धर्मक है, ना साडे कोल संयमक है, ना साडे कोल नेमक है। बस उस परमात्मा ने दया की, साडी डुबदियां दी बांह पकड़ी, ते कल्ली बांह नहीं पकड़ी, आ पायो दर ते सानू अपना लिया, उन्हें सानू अपने बना लिया। हुण इत्थे साडे कर्म धर्म की करनगे? ते शायद यही कारण कि जदों असी बाणी विचे बचन पढ़ने हैं, कर्म धर्म दा दावा नहीं, मैं नाही कछ हो नाही किछ आए ना मोरा, आई तां बचन कह, बस आई गल असी सीखनी है, ते वाहगुरु कृपा करे ए भी उहदे तरस तो बिना नहीं पैदा हो सकती। नहीं तां कर्म धर्म दा ही बड़ा हंकार, आ कर्म धर्म दे हंकार नूं ही तां गुरु जी ने कहा सी कि पाठ पढ़ियो और वेद विचारियो, निवल भुअंगम साधे, पंच जना से संग ना छुटक्यो, अधिक अहंग बुद्ध बांधे। कर्म धर्म दा हंकार सी कि तीर्थ वर्त अरदान कर, मन में धरै गुमान, नानक नेफल जात ते ज्यो कुंचर इशनान। हजूर अजमेर पै करदे ने, कहिंदे ने देखो साडा कोई कर्म नहीं, कोई धर्म नहीं, कोई संयम नहीं, मैं नाही कछ खौ नाही किच आहे ना मोरा, अवसर लज्जा राख लियो सदना जन तौरा। परमात्मा तुसी कृपा करके मेरी लज्जा रख लवो, सदना तुहाडा दास है, तुहाडा सेवक है। कर्म धर्म दी कोई इथे खंगता नहीं, कर्म धर्म दा कोई मान नहीं। कृपालू सतगुरु जी दे अमृत बचना विचों असी रोज जेड़े शब्द पढ़ने हैं कि ना खो जती सती, नहीं पढ़िया कुछ भी नहीं मेरे कोल, ना खो जती सती नहीं पढ़िया, मूर्ख मुगदा जन्म भया, परणवत नानक तिनकी शरणा जिन तू ना ही विसरिया। मेरे कोल कुछ भी नहीं, हम अवगुण भरे एक गुण ना ही। बस गुरमुखो ऐ चीज अरदास तां आपां करने हां, पर मन तो मनीये भी वाकई असी अवगुणा नाल भरे आ, साडे कोल कोई गुण नहीं। हम अवगुण भरे एक गुण ना की, अमृत छाड़ बिखे बिखाई, माया मोह भरम पै भूले, सुत दारा स्यो प्रीत लगाई, एक उत्तम पंथ सुनियो गुरसंगत ते मिलंत जम त्रास मिटाई, एक अरदास पाठ कीर्त की गुरु रामदास राखो शरणाई। बद बखत हम चू बखील, कोई मेरे कोल चंगा कर्म नहीं, बद बख्श खमचू बखील, गाफिल बे नजर बेबाक, नानक बगोयद जन तुरा तेरे चाकरा पांखाक। कर्म धर्म दा दावा नहीं करना, बस यही फर्क जे साडे विच ते बाबे नानक दे सुभाव विच। मैं जेडे शब्द कहन लगा, असी कई बारी जितने कर्म धर्म करने हैं ना, उन्हां अपने तो नीवे नाल नफरत कर लग पेंदे। तुसी देखोगे बहुत वड्डा अभ्यासी होवेगा, जे अंदर निम्रता ते समदृष्टि नहीं, उन्ना वड्डा अहंकारी बनिया होवेगा। वो अपने कर्म धर्म दे अहंकार विच इन्ना जींदा है, वो किसे नाल फतेह बुलाउण नूं राजी नहीं, वो किसे नाल गल करन नूं राजी नहीं। पर भाई गुरमुखो ये मार्ग तां है, दावे नहीं करने, अपने आप नूं निर्दावे रखना है। सतगुरु कह रहे ने ना हम कर्म धर्म सोच, प्रभ गह पुजा अपायो, परमात्मा ने बांह पकड़ के सानू अपना लिया। धन गुरु तेग बहादुर जी का एक बचन आंदा है कि रे मन ओट लिओ हर नामा, जा कै सिमरन दुरमत नासै पावै पद निर्बाना, बड़ भागी ते जन को जानो जो करके गुण गावे। उनू वड्डिया भागा वाला समझो जिहड़ा परमात्मा दे गुण गाउंदा है। उस विच दो प्रमाण दिते ने, वो बचन की ने, अजा मल को अंत काल में नारायण शुद्ध आई, ਉਹਦੇ ਸਾਰੀ ਜ਼ਿੰਦਗੀ ਦੇ ਕੋਈ ਕਰਮ ਚੰਗੇ ਸਨ? ਕਰਮ ਨਹੀਂ, ਉਹ ਤਾਂ ਕਰਦਾ ਵੀ ਕੁਕਰਮ ਹੈ। ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀਸ਼ਰ ਬਾਂਸਤ ਸੋ ਗਤ ਛਿਨ ਮੈਂ ਪਾਈ। ਜਿਸ ਅਵਸਥਾ ਨੂੰ ਬਹੁਤ ਵੱਡੇ ਵੱਡੇ ਜੋਗੀ ਲੋਚਦੇ ਨੇ। ਦੇਖੋ ਹਜ਼ੂਰ ਨੇ ਉਦਾਹਰਨ ਪੁਰਾਣਕ ਲਈਏ, ਇੱਕ ਖਿਨ ਚ ਅਜਾਮਲ ਉਸ ਥਾਂ ਤੇ ਪਹੁੰਚ ਗਿਆ। ਹੁਣ ਅਗਲੀ ਜਿਹੜੀ ਤੋਕੇ ਆਪਾਂ ਫਿਰ ਕਹਾਂਗੇ, ਅਜਾਮਲ ਇਨਸਾਨ ਸੀ, ਆਖਰ ਉਹਨੇ ਪੁੱਤਰ ਦਾ ਨਾਮ ਨਰਾਇਣ ਰੱਖਿਆ, ਪੁੱਤਰ ਖੇਤ ਪੁਕਾਰਿਆ ਤੇ ਪਰਮਾਤਮਾ ਖੇਤ ਬਣ ਗਿਆ। ਗੁਰੂ ਜੀ ਨੇ ਜਿਹੜਾ ਅਗਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਨਾਹਿਨ ਗੁਣ ਨਾਹਿਨ ਕਿਚ ਵਿਦਿਆ, ਧਰਮ ਕੌਣ ਗਜ ਕੀ ਨਾ। ਆਹ ਤੁਕ ਵੇਖੋ, ਨਾਹਿਨ ਗੁਣ ਨਾਹਿਨ ਕਿਚ ਵਿਦਿਆ, ਧਰਮ ਕੌਣ ਗਜ ਕੀ ਨਾ। ਇਨਸਾਨ ਤਾਂ ਗੁਣ ਕਮਾਉਂਦਾ ਹੈ, ਇਨਸਾਨ ਕੋਈ ਧਰਮ ਦੀ ਮਰਿਆਦਾ ਪਾਲਦਾ ਹੈ। ਕਹਿੰਦੇ ਨੇ ਉਸ ਹਾਥੀ ਨੂੰ ਦੇਖੋ ਜਿਹਨੂੰ ਤੰਦਵੇ ਨੂੰ ਘੇਰਿਆ, ਉਹਦੇ ਕੋਲ ਨਾ ਤਾਂ ਗੁਣ ਹੈ, ਨਾ ਉਹ ਵਿਦਵਾਨ ਹੈ, ਨਾ ਹੀ ਉਹਨੇ ਧਰਮ ਦਾ ਕੋਈ ਗੁਣ ਅਪਣਾਇਆ। ਬੜੀ ਸਿੱਧੀ ਜੀ ਗੱਲ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੇਵਲ ਪਰਮਾਤਮਾ ਦੀ ਨਦਰ ਤੇ, ਪਰਮਾਤਮਾ ਦੇ ਤਰਸ ਤੇ, ਪਰਮਾਤਮਾ ਦੀ ਦਇਆ ਤੇ, ਪਰਮਾਤਮਾ ਦੀ ਮਿਹਰ ਤੇ, ਉਹਦੀ ਕਿਰਪਾ ਤੇ ਸਿੱਖ ਜ਼ਿੰਦਗੀ ਜਿੰਦਾ ਹੈ। ਉਹਦੇ ਕੋਲ ਕੋਈ ਗੁਣ ਨਹੀਂ। ਹਾਥੀ ਕੋਲ ਕਿਹੜਾ ਗੁਣ ਹੈ? ਨਾ ਉਹਦੇ ਕੋਲ ਵਿਦਿਆ, ਉਹ ਵਿਦਵਾਨ ਵੀ ਨਹੀਂ, ਕੋਈ ਉਸ ਕੋਲ ਵਿਦਿਆ ਨਹੀਂ। ਨਾਹਿਨ ਗੁਣ ਨਾਹਿਨ ਕਿਛ ਵਿਦਿਆ, ਧਰਮ ਕੌਣ ਗਜ ਕੀ ਨਾ। ਪਿਆਰਿਓ, ਉਹਨੇ ਕਿਹੜੇ ਧਰਮ ਦੀ ਮਰਿਆਦਾ ਪਾਲੀ? ਉਹ ਕਿਸੇ ਮੰਦਿਰ ਚ ਲੰਗਰ ਲਾਈ ਬੈਠਾ ਸੀ? ਉਹ ਕਿਤੇ ਸਰਾਂ ਬਣਾ ਕੇ ਲੋਕਾਂ ਨੂੰ ਰਹਿਣ ਨੂੰ ਥਾਂ ਪਿਆ ਦਿੰਦਾ ਸੀ? ਉਹ ਪਰਉਪਕਾਰ ਕਰਨ ਵਾਸਤੇ ਕਿਤੇ ਰੋਗੀਆਂ ਦੀ ਦਵਾਈ ਬਣਦਾ ਫਿਰਦਾ ਸੀ? ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਦੁਨੀਆਂ ਦੇ ਲੋਕੋ, ਆਪਣੇ ਕਰਮ ਧਰਮ, ਆਪਣੇ ਸੋਚ ਨੇਮ ਦਾ ਦਾਵਾ ਨਾ ਕਰੋ। ਆਓ ਮੈਂ ਤੁਹਾਨੂੰ ਉਸ ਹਾਥੀ ਦੀ ਗੱਲ ਸੁਣਾਵਾਂ, ਜਿਹਦੇ ਕੋਲ ਗੁਣ ਨਹੀਂ, ਧਰਮ ਨਹੀਂ, ਕਰਮ ਨਹੀਂ, ਪਰ ਮੇਰੇ ਪਰਮਾਤਮਾ ਦਾ ਬਿਰਧ। ਦੇਖੋ ਉਸ ਚਿੱਕੜ ਵਿੱਚ ਡੁੱਬੇ ਹੋਏ ਨੂੰ, ਤੰਦਵੇ ਦੇ ਹੱਥ ਫਸੇ ਹੋਏ ਨੂੰ ਵੀ ਪਰਮਾਤਮਾ ਨੇ ਬਚਾ ਦਿੱਤਾ। ਇਹ ਹਾਥੀ ਦੇ ਗੁਣ ਨਹੀਂ, ਇਹ ਪਰਮਾਤਮਾ ਦੀ ਦਇਆ ਹੈ। ਨਾ ਇਹਨ ਗੁਣ ਨਾ ਇਹਨ ਕਿਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਧ ਰਾਮ ਕਾ ਦੇਖੋ, ਅਭੈ ਦਾਨ ਤੇ ਦੀਨਾ, ਪਰਮਾਤਮਾ ਦਾ ਬਿਰਧ ਦੇਖੋ, ਜਿਨੇ ਇੱਕ ਪਸ਼ੂ ਨੂੰ ਨਿਡਰਤਾ ਦੀ ਦਾਤ ਦੇ ਦਿੱਤੀ। ਸਤਿਗੁਰੂ ਕਹਿ ਰਹੇ ਨੇ, ਨਾ ਹਮ ਕਰਮ ਨਾ ਧਰਮ ਸੁੱਚ, ਸਾਡੇ ਕੋਲ ਕੋਈ ਸੁੱਚਮਤਾ ਨਹੀਂ, ਕੋਈ ਕਰਮ ਨਹੀਂ, ਕੋਈ ਧਰਮ ਨਹੀਂ। ਪ੍ਰਭ ਗਹਿ ਪੂਜਾ ਅਪਾਇਓ। ਪਰ ਇਹ ਵੀ ਜਿਹੜੀ ਤੁਕ ਦੇ ਮੈਂ ਅਰਥ ਵਾਰ ਵਾਰ ਕਰ ਰਿਹਾ, ਇਹ ਵੀ ਬੜੀ ਵੱਡੀ ਬਖਸ਼ ਜੇ ਭਾਈ ਗੁਰਸਿੱਖੋ, ਇਹ ਵੀ ਅਰਦਾਸ ਉਸ ਕਿਰਦੇ ਚੋਂ ਨਿਕਲਦੀ ਜਿਹਦੇ ਵਿੱਚ ਉਹ ਖੰਗਤਾ ਮੁੱਕ ਚੁੱਕੀ ਹੈ। ਐਵੇਂ ਨਹੀਂ ਮੈਂ ਵੀ ਹੁਣ ਅਰਦਾਸ ਚ ਕਹਿ ਦਿਆਂ ਜੀ ਅੱਜ ਮੈਂ ਅਰਥ ਕਰਕੇ ਆਇਆ, ਨਾ ਹਮ ਕਰਮ ਨਾ ਧਰਮ ਸੋਚ, ਮੈਂ ਅੱਖਰ ਕਹਿ ਦਿਆਂਗਾ, ਪਰ ਇਹ ਤਾਂ ਸੀਨੇ ਵਿੱਚੋਂ ਨਿਕਲਿਆ ਉਹ ਸ਼ਬਦ ਹੈ, ਜਿੱਥੇ ਖੌਮੇ ਨਹੀਂ, ਜਿੱਥੇ ਬਿਲਕੁਲ ਢਹਿ ਪਏ ਨੇ, ਆਪਾਂ ਖਤਮ ਹੋ ਗਿਆ, ਮੈਂ ਮੇਰੀ ਮੱਤ ਮਿਟ ਗਈ। ਨਾ ਹਮ ਕਰਮ ਨਾ ਧਰਮ ਸੋਚ, ਜਦੋਂ ਆਪਾਂ ਮਿਟਿਆ, ਮੈਂ ਮਿਟੀ। ਇਹੀ ਤਾਂ ਗੱਲ ਹਜ਼ੂਰ ਨੇ ਕਹੀ ਹੈ ਕਿ ਜਿਸ ਦਿਨ ਖੰਗਤਾ ਮਿਟ ਗਈ ਉਸ ਦਿਨ ਪਰਮਾਤਮਾ ਪ੍ਰਗਟ ਹੈ। ਪ੍ਰਭ ਗਹਿ ਪੂਜਾ ਅਪਾਇਓ, ਉਹਨੇ ਬਾਂਹ ਪਕੜ ਲਈ। ਅਪਾਇਓ ਦਾ ਅਰਥ ਅਪਣਾ ਲਿਆ, ਆ ਪਾਇਓ ਉਹਨੇ ਅਪਣਾ ਲਿਆ। ਬਾਂਹ ਪਕੜ, ਠਾਕੁਰ ਕਿੱਦੀ ਮੇਰਾ ਗੁਣ ਅਵਗਣ ਨਾ ਵਿਚਾਰਿਆ। ਉਹਨੇ ਨੇ ਦੇਖਿਆ ਗੁਣ ਅਵਗਣ, ਅਪਣਾ ਲਿਆ। ਬਸ ਪੁਰਾਤਨ ਸਮੇਂ ਇੱਕ ਰੀਤ ਸੀ ਸਾਡੀ, ਅਸੀਂ ਪੜ੍ਹਦੇ ਹਾਂ ਨਾ ਬਾਣੀ ਵਿੱਚੋਂ, ਬਲਿਆ ਗੁਰ ਗਿਆਨ ਅੰਧੇਰਾ ਬੰਸਿਆ, ਰਤਨ ਪਦਾਰਥ ਲੱਗ ਲਾਥਾਂ, ਹੋਮੈ ਰੋਗ ਗਿਆ ਦੁਖ ਲਾਥਾਂ, ਆਪ ਆਪੇ ਗੁਰਮਤ ਖਾਧਾ। ਜਿਹਨੂੰ ਪਰਮਾਤਮਾ ਲੜ ਲਾ ਲੈਂਦਾ ਹੈ ਨਾ, ਉਹਦੇ ਫਿਰ ਗੁਣ ਔਗਣ ਨਹੀਂ ਜੇ ਦੇਖਦਾ, ਗਿਣਤੀਆਂ ਮਿੰਤੀਆਂ ਨਹੀਂ ਕਰਦਾ। ਪੁਰਾਤਨ ਰੀਤ ਦੀ ਮੈਂ ਤਾਂ ਗੱਲ ਕਰ ਰਿਹਾ ਕਿ ਪੁਰਾਤਨ ਸਮੇਂ ਜਿਸ ਇਸਤਰੀ ਨੇ ਜਾਂ ਜਿਸ ਬੱਚੀ ਨੇ ਪਤੀ ਦਾ ਲੜ ਪਕੜਨਾ, ਉਹਦਾ ਸਰੂਪ, ਉਹਦਾ ਚਿਹਰਾ ਕੀ ਹੋ ਜੇ, ਉਹਦੇ ਗੁਣ ਔਗਣ ਕੀ ਨੇ, ਉਹ ਕਦੀ ਨਹੀਂ ਸਨ ਲੋਕੀ ਪੜਚੋਲਦੇ। ਇਹ ਬੜੀ ਵੱਡੀ ਇੱਕ ਉਦਾਹਰਣ ਸੀ, ਭਾਵੇਂ ਅੱਜ ਇਹ ਗੱਲ ਨਹੀਂ ਰਹੀ। ਅੱਜ ਤਾਂ ਨੁਮਾਇਸ਼ ਹੈ ਨਾ, ਜਿਸਮ ਦੀ ਨੁਮਾਇਸ਼ ਹੈ, ਧਨ ਦੀ ਵੀ ਨੁਮਾਇਸ਼ ਹੈ। ਪਰ ਇੱਧਰ ਨਾ ਤੁਰਾਂ ਕਿ ਜਿਸ ਨੇ ਪਕੜ ਲੈਣਾ, ਜੇ ਮਾਪਿਆਂ ਨੇ ਕਹਿ ਦਿੱਤਾ ਵੀ ਇਹ ਤੇਰੇ ਲੜ ਲਾ ਦਿੱਤੀ, ਫਿਰ ਉਸ ਨੇ ਲੜ ਲੱਗੀ ਹੋਈ ਦੀ ਲਾਜ ਰੱਖਣੀ। ਆ ਹੀ ਤਾਂ ਪ੍ਰਮਾਣ ਹੈ ਅੱਜ। ਕਹਿੰਦੇ ਨੇ ਮੇਰੇ ਸਾਈ ਨੇ ਮੇਰਾ ਕਰਮ ਨਹੀਂ ਦੇਖਿਆ, ਧਰਮ ਨਹੀਂ ਦੇਖਿਆ, ਮੇਰੇ ਗੁਣ ਨਹੀਂ ਦੇਖੇ, ਮੇਰਾ ਔਗਣ ਨਹੀਂ ਦੇਖਿਆ, ਮੇਰੀ ਸਿਆਣਪ ਨਹੀਂ ਦੇਖੀ। ਬਸ ਉਹਨੇ ਇੱਕੋ ਗੱਲ ਕਹੀ, ਜੇ ਤੂੰ ਮੇਰਾ ਲੜ ਪਕੜ ਹੀ ਲਿਆ, ਹੁਣ ਲੜ ਪਕੜਿਆਂ ਦੀ ਲਾਜ ਮੈਂ ਰੱਖਾਂਗਾ। ਪਰਮਾਤਮਾ ਪਤੀ ਦੀ ਤਰ੍ਹਾਂ ਹੈ, ਉਹ ਲਾਜ ਰੱਖਦਾ, ਉਹਨੇ ਲੜ ਪਕੜੇ ਦੀ ਲਾਜ ਰੱਖ ਲਈ। ਅਗਲਾ ਬਚਨ, ਭਉ ਖੰਡਨ, ਡਰ ਨੂੰ ਖੰਡਿਤ ਕਰਨ ਵਾਲੇ, ਡਰ ਮੁਕਾਉਣ ਵਾਲੇ, ਦੁੱਖ ਭੰਜਨੋ, ਦੁੱਖਾਂ ਨੂੰ ਭੰਨਣ ਵਾਲੇ, ਭਗਤ ਵਛਲ ਹਰ ਨਾਇਓ। ਪ੍ਰਭੂ ਕਿ ਆਪ ਭੈ ਨੂੰ ਖੰਡਨ ਕਰਨ ਵਾਲੇ, ਦੁੱਖਾਂ ਨੂੰ ਭੰਜਣ ਵਾਲੇ, ਭਗਤ ਵਛਲ ਭਗਤੀ ਨੂੰ ਪਿਆਰ ਕਰਨ ਵਾਲੇ, ਹਰ ਨਾਇਓ, ਜਿਹੜਾ ਆਪ ਜੀ ਦਾ ਨਾਮ ਭਗਤੀ ਨੂੰ ਪਿਆਰ ਕਰਨ ਵਾਲੇ, ਦੁੱਖਾਂ ਦਾ ਨਾਸ਼ ਕਰਨ ਵਾਲੇ, ਭੈ ਨੂੰ ਖੰਡਿਤ ਕਰਨ ਵਾਲੇ ਹੋ। ਤੇ ਭੈ ਮੁਕਾਉਂਦੇ ਨੇ, ਅਨਾਥ ਹੈ ਨਾਥ, ਜਿਸ ਦਾ ਕੋਈ ਨਾਥ ਨਹੀਂ, ਕੋਈ ਮਾਲਕ ਨਹੀਂ, ਕਿਰਪਾਲ ਦੀਨ, ਜਿਹੜਾ ਕਿਰਪਾ ਦਾ ਘਰ ਹੈ, ਗਰੀਬਾਂ ਤੇ ਮਿਹਰ ਵਰਤਾਉਂਦਾ ਹੈ। ਅਨਾਥ ਹੈ ਨਾਥ ਕਿਰਪਾਲ ਦੀਨ ਸਮ੍ਰਿਤ, ਇੱਥੇ ਪਾਠ ਸਮਰੱਥ ਨਹੀਂ ਸਮ੍ਰਿਤ ਹੈ, ਸਮ੍ਰਿਤ ਦਾ ਅਰਥ ਵੀ ਸਮਰੱਥ ਕਰਾਂਗੇ। ਸੰਤ ਓਟ ਆਇਓ, ਪਰਮਾਤਮਾ ਦੇ ਪਿਆਰੇ ਸੰਤ ਜਨ ਉਹਨਾਂ ਦੀ ਓਟ, ਉਹਨਾਂ ਦਾ ਸਹਾਰਾ ਹੋਵੇ, ਜਿਹੜਾ ਅਨਾਥਾਂ ਦਾ ਨਾਥ, ਦੀਨਾਂ ਤੇ ਕਿਰਪਾ ਕਰਨ ਵਾਲਾ ਤੇ ਹਰ ਕੰਮ ਕਰਨ ਦੇ ਜੋ ਸਮਰੱਥ ਹੈ। ਹਜ਼ੂਰ ਕਹਿ ਰਹੇ ਨੇ ਉਹ ਸੰਤਾਂ ਦਾ ਸਹਾਰਾ ਹੈ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੋ ਨਾਥ। ਪਾਪੀਆਂ ਦਾ ਉਧਾਰ ਕਰਨ ਲਈ, ਭੈ ਤੋਂ ਮੁਕਤ ਕਰਨ ਲਈ, ਤੇ ਜਿਸ ਦਾ ਕੋਈ ਵੀ ਮਾਲਕ ਨਹੀਂ, ਕੋਈ ਵੀ ਸਹਾਰਾ ਨਹੀਂ, ਅਨਾਥਾਂ ਦਾ ਉਹ ਨਾਥ ਹੈ। ਹਜ਼ੂਰ ਨੇ ਇਹ ਅੰਮ੍ਰਿਤ ਬਚਨ ਕਹਿ, ਭਗਤ ਰਵਿਦਾਸ ਜੀ ਨੇ, ਜਿਸ ਦਿਨ ਉਹਨਾਂ ਨੇ ਦੇਖਿਆ ਵੀ ਅਨਾਥਾਂ ਦਾ ਨਾਥ, ਪਾਪੀਆਂ ਦਾ ਸਹਾਰਾ, ਰੁਲਦਿਆਂ ਦਾ ਗਰੀਬ ਨਿਵਾਜ, ਤੇ ਉਹਨਾਂ ਆਪਣੀ ਰਸਨਾ ਤੋਂ ਸ਼ਬਦ ਕਹਿ ਸਨ, ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੇ ਤੋਂ ਬਿਨਾਂ ਕਿੰਨੇ ਸਹਾਰਾ ਦੇਣਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ, ਛਤਰ ਧਰੈ ਜਾਂ ਕੀ ਛੋਤ ਜਗਤ ਕੋ ਲਾਗੈ। ਅਨਾਥ ਹੈ ਨਾਥ ਕਿਰਪਾਲ ਦੀਨ ਸਿਮਰਤ ਸੰਤ ਓਟਾਇਓ। ਅਨਾਥਾਂ ਦਾ ਨਾਥ, ਜਿਹਦੇ ਤਨ ਦੇ ਪਰਛਾਵੇਂ ਨੂੰ ਵੀ ਲੋਕ ਬਰਦਾਸ਼ਤ ਨਹੀਂ ਕਰਦੇ, ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਉਹਨਾਂ ਅਨਾਥਾਂ ਦਾ, ਉਹਨਾਂ ਰੁਲਦਿਆਂ ਦਾ ਸਹਾਰਾ ਹੈ। ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਢਰੈ ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹਨੂੰ ਕਿਸੇ ਦਾ ਡਰ ਥੋੜਾ ਪਿਆਰਿਓ, ਉਹ ਕਿਸੇ ਨੂੰ ਪੁੱਛ ਕੇ ਪਦਵੀਆਂ ਨਹੀਂ ਦੇ ਦਿੰਦਾ। ਮੈਂ ਜਿੱਥੋਂ ਸ਼ੁਰੂਆਤ ਕੀਤੀ ਸੀ, ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ, ਜੇ ਪਰਮਾਤਮਾ ਪੁੱਛ ਕੇ ਦਾਤਾਂ ਦਿੰਦਾ, ਸ਼ਾਇਦ ਭਗਤ ਰਵਿਦਾਸ ਦਾ ਤਾਂ ਨੰਬਰ ਕਦੀ ਲੱਗਣਾ ਹੀ ਨਹੀਂ ਸੀ। ਜੇ ਗੁਰੂ ਨਾਨਕ ਸਾਹਿਬ ਕਿਸੇ ਨੂੰ ਪੁੱਛ ਕੇ ਕਿਸੇ ਦੇ ਘਰ ਜਾਂਦੇ, ਤੇ ਲਾਲੋ ਦਾ ਨਾਮ ਕਿਸੇ ਨੇ ਆਉਣ ਦੇਣਾ ਸੀ? ਨਹੀਂ, ਉਹ ਕਿਸੇ ਤੋਂ ਨਹੀਂ ਡਰਦਾ। ਅਸੀਂ ਲੋਕ, ਮੈਂ ਸੱਚ ਜਾਣੂ, ਅਸੀਂ ਭੈ ਵਿੱਚ ਜੀਨੇ, ਆ ਲੋਕ ਕੀ ਕਹਿਣਗੇ? ਸੱਚ ਇਹ ਜੇ ਇਹ ਵੀ ਇੱਕ ਬੜੀ ਵੱਡੀ ਰੁਕਾਵਟ ਏ, ਲੋਕ ਕੀ ਕਹਿਣਗੇ? ਇੱਥੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਕਿਹਾ, ਹਮ ਅਪੱਤੇ ਆਪਣੀ ਪਤ ਖੋਈ, ਖਮਰੇ ਖੋਜ ਪਰੋ ਮਤ ਕੋਈ। ਕਹਿੰਦੇ ਨੇ ਅਸੀਂ ਤੇ ਬੇਪੱਤੇ ਹਾਂ, ਤੇ ਜੇ ਬੇਪੱਤੇ ਹਾਂ ਤੇ ਫਿਰ ਸਾਡੇ ਪਿੱਛੇ ਕਿਉਂ ਤੁਰਦੇ ਹੋ? ਰਹਿਣ ਦਿਓ ਸਾਨੂੰ, ਕਿਉਂ ਸਾਡਾ ਜੀਵਨ ਪੜਚੋਲਦੇ ਹੋ? ਹਜ਼ੂਰ ਕਹਿ ਰਹੇ ਨੇ ਕਿ ਉਹ ਕਿਸੇ ਤੋਂ ਨਹੀਂ ਡਰਦਾ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮ ਦਿਓ ਕਬੀਰ ਤਲੋਚਨ ਸਦਨਾ ਸਹਿਣ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ, ਖਰ ਜੀਓ ਤੇ ਸਭ ਹੈ ਸਰ। अनाथ है नाथ, जिदा कोई नहीं उदा तू है। असलियत मैं पिछले दिन एक बेनती की सी, दो ऐसे ने जिन्हां दी परमात्मा कदी नहीं मोड़ता। सच है ज्ञानी दे शब्द जबान तक जे एक परमात्मा अत दे अपेद संत दी गल कदी नहीं मोड़ता, ते दूसरा परमात्मा अत दे पापी दी गल कदी नहीं मोड़ता। दोनों दे लेवल विच बड़ा फर्क है। अत दा पापी ते अत दा पहुंचया होया शिखर दा परम पद ते पहुंचया, ते आपां कई वारी सोच के कहांगे एक शब्द क्यों कह दिते। अत दे पापी दी भी रब सुनदा है, ते अत दी परम पदवी ते पहुंचे दी सुनदा है। ते उस दिन बेनती कीती सी, अत दे पापी दा सहारा भी कोई नहीं रह जांदा, ते अत दा रुखानियत ते पहुंचया उहदा भी दुनिया विच सहारा कोई नहीं रह जांदा। अनाथ है नाथ, पापी भी अखीर ते जदों डिगदा ते इको गल कहिंदा, परमात्मा अज मेरे इन्ने गुना इन्ने पापा दे बेड़ा भर चुका है, अज मेरा तेरे तो सिवा कोई नहीं रह गया। ते संत कमाई करके पहुंच के कहिंदा, परमात्मा मैं सब नूं टणका के देख लिया, सच जानी तेरे तो बिना मेरा अपना कोई भी नहीं। दोनों समर्पित हो गए, डिग पे। हजूर ने कहा, कह रबदास सुनो रे संतो, खर जियो ते सब सरै। अनाथां दा नाथ, गरीबां दा दाता ते समर्थ समृत, आ शब्द वल ध्यान दिया जे। बस ऐस शब्द नूं सिख दिन ब दिन भुलदे जा रहे ने। जदों समर्थ शब्द आ जाए, परमात्मा दी कीती ते तर्क ना कर, वह इन्ना समर्थ है कि मुर्दे विच जान पा सकदा, वह इन्ना समर्थ है कि राजियां नूं शाम तक भिखारी बना सकता है, इन्ना समर्थ है कि जेड़े कल तक खैर मंगदे नूं खैर देण वाले बन जांदे। समृद्ध शियां बाजां चरगां कुइयां इन्हां खवाले कां, ये समृद्ध है ना, कां खान तिना मास खवाले, ए चलाए राह नदियां विच टिब्बे दिखाले, थली करे असगा खीणा ताप दे पातशाही लश्कर करे सुवा। ओदी बख्शिश है जल ते थल कर थल ते कुआं कूप ते मेर करावे, धरती ते आकाश चढ़ावे चढ़े आकाश गिरावे, भेखारी ते राज करावे राजा ते भेखारी समृत, खल मूर्ख ते पंडित करबो पंडित ते मुगदारी, राजियां तो कंगाल कंगालां तो राजे, खूहां विच पहाड़ पहाड़ां विच पानी, विद्वान पंडित तो एक भुल करांदा ते दुनिया दी नजर विच डेग दिंदा है, ते मूर्ख दे सिर ते हाथ रखदा ते विद्वान पंडित बना दिंदा है। संत ओट आयो, उस समर्थ नूं संतां ने अपना ओट अपना सहारा बनाया। हजूर अखीर ते बेनती कर रहे ने, निर्गुण यारे की बेनती, किसे गुण दा दावा नहीं। तन गुरु अर्जुन देव कह रहे ने, निर्गुण यारे की बेनती करना या कोई गुण लैके नहीं, मैनू तां बेनती करन दा भी गुण नहीं आउंदा, कि बेनती किवें करनी है भी तां इक गुण है। निर्गुण यारे की बेनती देखो दर्श हर रायो, निर्गुण यारे दी बेनती है प्रभु। रायो दा अखरी अर्थ राय तो शब्द बनिया राजा, खरी राजे प्रभु राजे परमात्मा जी। निर्गुण यारे दी बेनती अपना दर्श दे दियो, देहो दर्श सुख दात्या मैं गल विच लए मिलाए जी, तू कृपा कर दर्शन प्यासी दिन स रात चितमो अन दिन नीत, कृपा करो मैनू दर्शन दियो। निर्गुण आ रहा है, मेरे कुल कोई गुण नहीं। अखीर ते नानक शरण तुहारी ठाकुर, मैं निर्गुण आ रहा आप जी दे द्वारे ते आ गया, तुहाडी शरण विच आया स्वामी ठाकुर, सेवक द्वारा आयो सेवक तुहाडे दरवाजे ते आ गया। देखो अज पंज पदे ने असली तत दियां गल्लां, अपनी कमाई दा अपनी कर्म दा अपने धर्म दा अपनी मेहनत दा दावा नहीं, सिर्फ इको समर्पित दा। अपने आप नूं मिटा दे, हजूर कह रहे ने निर्गुण यारा मां कोई गुण ही कोई नहीं, क्योंकि सब गुण तेरे मैं ना ही, मेरे कुल है ही कोई नहीं, मेरे कुल एक भी गुण नहीं, ते मैं तुहाडे चरणां दी शरण विच आया वा, तुसी कृपा करो इस सेवक नू अपने दरवाजे ते बैठे नू दर्शन दे दियो, अपना दीदार बख्श दियो। इसे नू हजूर ने कहा हम कूकर तेरे दरबार भौंकै आगै बदन पसार, तेरे द्वारे ते आया सगल द्वार को छाड़ कै गयो तुहारो द्वार, वहां गए की लाजस गोविंद दास तुखार, मैं तुहाडा दास हां तेरे दर ते आया, तेरे दर ते आ डिग्गा वा। गुरु तेग बहादुर साहब इसे शब्द नू कह रहे ने कि स्वामी को गृह ज्यो सदा स्वान तजत ने नित तेरे दर ते आ गए, तुसी कृपा करो निर्गुण यारे दी बेनती सुन लो, अपना दर्शन दे दियो, ते मेहर करो सेवक तुहाडे द्वारे ते आया है ते दर ते डिगे दी लाज रख लो, अपने दरवाजे ते टठे खोए दी लाज रख लो। भाई गुरसिखो आओ आपां सिर्फ ओदी नदर ते जीए। शुरुआत मैं कीती सी कि दांत हक नहीं हुंदी, दांत उसदी नदर है, उसदी कृपा है, यही कारण कि जेड़ी असी कमाई करने पए आ यही है ना कि इंद्रियां नू साध लईए, अंदर नाम आ जाए, जीवन चंगा बन जाए, परमात्मा दे घर विच प्रवान हो सकीए, यही तां असी अदुम कर रहे हैं ना। ते गुरु नानक साहब आदि गुरु जी ने सानू जपजी साहब पढ़दिया अंतली जड़ी पौड़ी दिती वह सारे गुण ही दिते सन, एक दिन असी विचारे भी सन, पर ओदी मुकम्मलता कृपा ते कीती सी। पहली पौड़ी हुक्म ते संपन्न हुंदी है, हुक्म रजाई चलना नानक लिखिया नाल, ते जपजी साहब दी अंतली पौड़ी नदर ते संपूर्ण हुंदी, हुक्म भी वह मनणगे जिन्हां ते तेरी नदर हो जाएगी। ताई गुरु जी ने कहा जत पहारा धीर सुनियार, एरन मत वेद हथियार, पाओ खला अगन तपताओ भांडा पाओ अमृत तताल, घड़िए शब्द सची टकसाल। कौन भाई किदा शब्द, शब्द अर्थ इथे जीवन है, किदा जीवन घड़िया जाएगा जिन्हें उत्ते वाले सारे गुण कमा लै, उत्ते वाले सारे गुण ने, घड़िए शब्द सची टकसाल, जिन को नदर करम तिन कार, नानक नदरी नदर निखार। ए कारो करनगे जिन को नदर करम पहला क्या, जिन्हां ते तेरी बख्शिश दी नदर होगी ओ इस कर्म च लग गए, इस कालना च लगे, ते फिर जेड़े कालना च लगे नानक नदरी नदर निकाल, जदो ओ नदर कर दे ओ अपनी मेहर भरी नदर करे, ते जदो भी मंगिए मेरा ख्याल है नदर ही मंगिए, ओदी नदर च सोखे पाई, ते जे नदर ना मंगांगे अपनियां हरकतां बड़े बंदा करेगा फिर नदर उपठी भी हो जांदी। जे सवली नदर होवे ते कीड़ा थाप दे पातशाही, जे नदर सवली होवे लोयो होयो लाल नदर सतगुरु जद धार है, जे ओदी नदर सवली होवे ते फिर खिनमै नीच कीट को राज पार ब्रह्म गरीब निवाज, जे उसकी नदर सवली होवे जिस पापी को मिले न ढोई शरण आवे ता निर्मल होई, जे उसकी नदर सवली हो जाए ते पाहन मानक करे वे, पर जे नदर उपठी हो जाए ते बाबा जी कहते नदर उपठी जे करे सुल्ताना, कहा कराए दा दर मंगन भेख ना पाए दा पाई, उपठी नजर वाले दी झोली विच कोई रोटी भी नहीं जे पांदा। फिर असी ओदी नदर ते टिकीए, हर चीज ओदी दात समझ के उस विच जिंदगी जी सकीए। इनियां कु बेनतियां अज प्रवान करिया जे आप समूह संगत दे चरणा विच, कल भी बेनती कीती सी भाई गुरसिखो अज शाम तो हजूर गुरु नानक साहब दियां कुछ जीवन दियां घटनावां साखियां हजूर दी आमद ओ आप नाल सांझी करनी है, ते साढ़े को 8 बजे ਇਹ ਆਪਾਂ ਦੀਵਾਨ ਸ਼ੁਰੂ ਕਰਾਂਗੇ ਕਿਉਂਕਿ ਸਵੇਰੇ ਵੀ ਫਿਰ ਕਥਾ ਦੀ ਹਾਜ਼ਰੀ ਭਰਨੀ ਕਰਨੀ ਹੈ ਦੋਨੋਂ ਟਾਈਮ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਲਈ ਭਾਵਨਾ ਸ਼ਰਧਾ ਸਿਦਕ ਬਣਾਈਏ ਰਾਤ ਨੂੰ 8:30 ਵਜੇ, ਕਿਉਂਕਿ ਮੇਰਾ ਖਿਆਲ 8:30-9 ਆਪਣੇ ਕੰਮ ਕਾਰ ਆਪਾਂ ਸੰਕੋਚ ਸਕਦੇ ਹਾਂ। ਤੇ ਇੱਕ ਫਾਰਸੀ ਦੇ ਵਿਦਵਾਨ ਨੇ ਕਿਹਾ, ਜੇ ਤੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਅੰਦਰ ਦੇ ਪ੍ਰੇਮ ਦੇ ਦਾਗ ਹਰੇ ਰੱਖਣੇ ਚਾਹੁੰਦਾ, ਦਾਗ ਦਰਦ ਉਹ ਕਲੰਕ ਨਹੀਂ, ਜੇ ਅੰਦਰ ਦੀ ਚੀਸ ਨੂੰ ਕਾਇਮ ਰੱਖਣੀ ਚਾਹੁੰਦਾ, ਆਪਣੇ ਬਜ਼ੁਰਗਾਂ ਦੀਆਂ ਸਾਖੀਆਂ ਜ਼ਰੂਰ ਪੜ, ਜਿੰਨੀਆਂ ਪੜੇਗਾ ਅੰਦਰ ਪ੍ਰੇਮ ਦੀਆਂ ਤਰੰਗਾਂ ਹੋਰ ਪੈਦਾ ਹੋਣਗੀਆਂ। ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੀਆਂ, ਕਿਉਂਕਿ ਮੁਕੰਮਲ ਤਾਂ ਬਾਬੇ ਨੂੰ ਕਿਸੇ ਕਹਿ ਹੀ ਨਹੀਂ ਸਕਣਾ, ਕੋਈ ਜ਼ਮੀਨ ਨਹੀਂ ਕਹਿਣ ਵਾਲਾ, ਖੁਦ ਗੁਰੂ ਜੋਤ ਨੇ ਕਹਿ ਦਿੱਤਾ ਕਿ ਬਾਬੇ ਨਾਨਕ ਦੀ ਕਮਾਈ ਕਿਸੇ ਨਹੀਂ ਕਹਿ ਸਕਣੀ। ਹੁਣ ਅਸੀਂ ਤਾਂ ਨਿੱਕਾ ਜਿਹਾ ਇਸ਼ਤਿਹਾਰ ਬਣਾ ਲਿਆ ਨਾ, ਉਹ ਬਣਾ ਦਿੱਤੇ ਪੁਆਇੰਟ ਲਿਖ ਦਿੱਤੇ, ਇੱਥੋਂ ਇੰਨੇ ਕਦਮ ਤੁਰੇ, ਇੱਥੋਂ ਇੰਨੇ ਕਦਮ ਤੁਰੇ, ਇੱਥੋਂ ਅੱਗੇ ਗਏ, ਅਸੀਂ ਕੋਹ ਮਾਪ ਦਿੱਤੇ। ਉਹ ਭਾਈ ਮ੍ਰਿਤ ਮੰਡਲ ਵਿੱਚ ਜੀਣ ਵਾਲਿਓ, ਤੁਸੀਂ ਮ੍ਰਿਤ ਮੰਡਲ ਦੇ ਕੋਹ ਮਾਪਦੇ ਪਏ ਹੋ, ਬਾਬਾ ਮ੍ਰਿਤ ਮੰਡਲ ਦਾ ਪਾਂਧੀ ਨਹੀਂ। ਉਸ ਬਾਰੇ ਤਾਂ ਵੱਡੇ ਵੱਡੇ ਕਮਾਈਆਂ ਵਾਲਿਆਂ ਨੇ ਮੱਥਾ ਟੇਕ ਕੇ ਕਿਹਾ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਯਤਨ ਕਰਾਂਗੇ ਵੀ ਸਵੇਰੇ ਸ਼ਬਦ ਵਿਚਾਰ, ਪਰ ਜੇ ਸਬੱਬ ਬਣਿਆ ਤੇ ਸਵੇਰੇ ਵੀ ਅਸੀਂ ਸਪੈਸ਼ਲ ਬਾਬਾ ਜੀ ਦਾ ਲੜੀਵਾਰ ਜਿਤਨਾ ਕੁ ਜੀਵਨ ਸਾਂਝਾ ਹੋ ਸਕਿਆ, 10-12 ਦੀਵਾਨ ਜਿੰਨੇ ਕੁ ਬਣਦੇ ਨੇ, ਉਹ ਸਤਿਗੁਰੂ ਦੀ ਕਿਰਪਾ ਨਾਲ ਸਾਂਝੇ ਕਰਾਂਗੇ। ਤੁਸੀਂ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ, ਕਿਉਂਕਿ ਆਪ ਸਭ ਨੂੰ ਪਤਾ ਵੀ ਕੇਵਲ ਚੱਲਦੀ ਨਹੀਂ, ਤੇ ਮੇਰਾ ਨਹੀਂ ਖਿਆਲ ਇਹ ਚੱਲੇ ਵੀ, ਉਸਦੇ ਕਈ ਕਾਰਨ ਨੇ। ਪਰ ਉਹਨਾਂ ਨੇ ਗੱਲ ਕਹੀ ਵੀ ਇੱਕ ਡੱਬਾ ਲੱਗਦਾ ਜੇ ਤੁਸੀਂ ਉਹ ਲਵਾ ਸਕਦੇ ਹੋ ਨਾ। ਹੁਣ ਇਹ ਨਾ ਕੋਈ ਸਮਝੇ ਵੀ, ਕਿਉਂਕਿ ਕਈਆਂ ਤੇ ਇਹ ਕਹਿ ਦੇਣਾ ਭਾਈ ਸਾਹਿਬ ਸੇਲਮੈਨ ਬਣ ਗਏ, ਉਹ ਕਹਿਣ ਲੱਗ ਪਏ ਵਾਹਿਗੁਰੂ ਕਿਰਪਾ ਕਰੇ। ਸੱਚੀ ਜੇ ਵੀ ਸਿੱਖਾਂ ਤੋਂ ਬਚਣਾ ਤੋਬਾ ਰੱਬ ਦੀ, ਇਹਨਾਂ ਤਾਂ ਬਾਬੇ ਗੁਰੂ ਨੂੰ ਨੀ ਬਖਸ਼ਿਆ, ਰੁਮਾਲਿਆਂ ਚ ਉਹਨੂੰ ਖਿੱਚ ਲਿਆ ਤੇ ਬੰਦੇ ਨੂੰ ਕਿੰਨਾ ਨਾ ਬਖਸ਼ਣ ਉਹ। ਇਸ ਕਰਕੇ ਵੀ ਜੇ ਤੁਸੀਂ, ਕਿਉਂਕਿ ਪੁਰਾਤਨ ਸਥਾਨ ਹੈ ਤੁਹਾਡੇ ਪਰਿਵਾਰ, ਤੁਸੀਂ ਇਹਦੇ ਨਾਲ ਜੁੜੇ ਹੋ, ਉਹ 5 ਕੁ ਸੌਦਾ ਕਹਿੰਦੇ ਆ ਵੀ ਡੱਬਾ ਲੱਗਦਾ, ਤੇ ਉਹਨਾਂ ਨੂੰ ਬੇਨਤੀ ਕਰਾਂਗੇ ਭਾਈ ਤੁਸੀਂ ਸੰਗਤ ਨੂੰ ਇੱਕ ਦਿਨ ਆ ਕੇ ਦੱਸੋ, ਤੇ ਫਿਰ ਉਹ ਜਿਹੜਾ ਹੈ ਚੱਲੀ ਵੀ ਜਾਏਗਾ। ਕੋਈ ਦਿਨ ਉਹਨਾਂ ਨੂੰ ਬੇਨਤੀ ਕੀਤੀ ਹੈ, ਪੁਰਬ ਦੇ ਦਿਨ ਆਏ ਨੇ, ਮਹੀਨਾ ਕੁ ਚਲਾ ਦਿਓ, ਬਸ ਇਹੀ ਸੇਵਾ ਜੇ ਆਪ ਲਾ ਲਓ। ਜੇ ਕੋਈ ਗਰੀਬ ਨਹੀਂ ਲਵਾ ਸਕਦਾ ਉਹਨੂੰ ਲਵਾ ਦਿਓ, 500 ਨਾਲ ਕੀ ਫਰਕ ਪੈਂਦਾ। ਜੇ ਕਿਸੇ ਗਰੀਬ ਨੂੰ ਲਵਾ ਦਿਓਗੇ ਤੇ 24 ਘੰਟੇ ਬਾਣੀ ਉਹਦੇ ਘਰ ਚੱਲੇਗੀ, ਚੈਨਲ ਤੁਹਾਡਾ ਆਪਣਾ ਹੋ ਜਾਏਗਾ ਤੇ ਉਹ ਅਸੀਸਾਂ ਦਏਗਾ। ਗਰੀਬ ਇਹ ਵੀ ਇੱਕ ਸੇਵਾ ਹੈ, ਉਹਦੇ ਘਰ ਬਾਣੀ ਚੱਲਣ ਲੱਗ ਪੈਗੀ। ਸਤਿਗੁਰੂ ਕਿਰਪਾ ਕਰੇ ਇੰਨੀਆਂ ਬੇਨਤੀਆਂ ਪਰ ਰਾਤ ਨੂੰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਨੂੰ ਵੀ ਭਾਵਨਾ ਬਖਸ਼ਣ, ਤੁਹਾਡੇ ਕੋਲ ਤਾਂ ਸ਼ਰਧਾ ਹੈ ਹੀ ਹੈ। ਅਰਦਾਸ ਕਰਿਓ, ਆਓ ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹਿ ਗੁਰੂ, 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 ਵਾਹਿ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।